ਡੇਰਾ ਲਾਇਓ ਪਾਦਸੋਂ ਸਭ ਸਿੱਖ ਮੈਂ ਤਿਸ ਆਣ ਬਚਨ ਮੰਨਿਓਨ ਗੁਰੂ ਕੋ ਤਨ ਸਿੱਖ ਸੋ ਜਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਔਰ ਸਨਮਾਨਯੋਗ ਸਤਿਗੁਰਾਂ ਦੇ ਪਿਆਰ ਰੰਗ ਵਿੱਚ ਰੰਗੀ ਹੋਈ ਗੁਰੂ ਰੰਗ ਵਿੱਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਅੰਕੁਰਿਤ ਹੋਏ ਹਨ ਫਲੀਭੂਤ ਹੋਏ ਹਨ ਜਿਸ ਦਾ ਫਲ ਸਵਰੂਪ ਸਾਨੂੰ ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਲੀਕਾਲ ਦੇ ਇਸ ਭਿਆਨਕ ਘੋਰ ਸਮੇਂ ਵਿੱਚ ਸਵਾਰਥਵਾਦੀ ਯੁੱਗ ਵਿੱਚ ਜਿੱਥੇ ਜੀਵਾਂ ਨੂੰ ਆਪੋ ਧਾਪੀ ਪਈ ਹੋਈ ਹੈ ਵਿਕਾਰਾਂ ਦੀ ਅੱਗ ਵਿੱਚ ਜੀਵ ਸੜ ਰਹੇ ਨੇ ਜਲ ਰਹੇ ਨੇ ਐਸੇ ਸਮੇਂ ਦੌਰਾਨ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠਣ ਦਾ ਸਾਨੂੰ ਇਹ ਸਮਾਂ ਪ੍ਰਾਪਤ ਹੋਇਆ ਇਸ ਵਾਸਤੇ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਕਰਨਾ ਚਾਹੀਦਾ। ਗੁਰੂ ਖਾਲਸੇ ਪੰਥ ਦਾ ਇਤਿਹਾਸ ਪੰਥ ਦਾ ਮਾਨਾ ਮੱਤਿਆ ਇਤਿਹਾਸ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਪ੍ਰਾਚੀਨ ਪੰਥ ਪ੍ਰਕਾਸ਼ ਦੋ ਪੰਥ ਪ੍ਰਕਾਸ਼ ਲਿਖੇ ਹੋਏ ਸਿੱਖ ਇਤਿਹਾਸ ਦੇ ਗ੍ਰੰਥ ਮਿਲਦੇ ਨੇ। ਇੱਕ ਤਾਂ ਇਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਜਿਸ ਦੇ ਲਿਖਾਰੀ ਭਾਈ ਰਤਨ ਸਿੰਘ ਜੀ ਭੰਗੂ ਹਨ। ਦੂਸਰਾ ਜੋ ਪੰਥ ਦਾ ਇਤਿਹਾਸ ਜਿਸ ਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਨੇ ਉਹ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਲਿਖਿਆ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਹੋ। ਸਿੱਖ ਇਤਿਹਾਸ ਦਾ ਇਹ ਪਹਿਲਾ ਗ੍ਰੰਥ ਕਹਿ ਸਕਦੇ ਹਾਂ। ਬਾਕੀ ਜਿਤਨੇ ਇਤਿਹਾਸ ਦੇ ਗ੍ਰੰਥ ਲਿਖੇ ਗਏ ਨੇ ਇਸੇ ਇਤਿਹਾਸ ਨੂੰ ਆਧਾਰ ਬਣਾ ਕੇ ਲਿਖੇ ਗਏ ਨੇ। ਖਾਲਸੇ ਪੰਥ ਨੇ ਦੀਨਾ ਬੇਗ ਦੀ ਮਦਦ ਕੀਤੀ ਹੈ ਔਰ ਜਲੰਧਰ ਫਤਿਹ ਕੀਤਾ। ਜਲੰਧਰ ਸ਼ਹਿਰ ਇੱਕ ਵਾਰੀ ਖਾਲਸੇ ਨੇ ਉਜਾੜ ਕੇ ਥੇ ਰੂਪ ਚ ਤਬਦੀਲ ਕਰ ਦਿੱਤਾ। ਬਾਬਾ ਵਡਭਾਗ ਸਿੰਘ ਜੀ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਦਾ ਖਾਲਸੇ ਨਾਲ ਰਲ ਕੇ ਬਦਲਾ ਲਿਆ, ਨਾਸਰ ਅਲੀ ਖਾਂ ਉਹ ਮਰ ਚੁੱਕਾ ਸੀ, ਕਬਰ ਦੇ ਵਿੱਚੋਂ ਉਹਦਾ ਸਰੀਰ ਕੱਢ ਕੇ ਫੂਕਿਆ ਹੈ ਔਰ ਜਲੰਧਰ ਵਾਸੀਆਂ ਨੂੰ ਪ੍ਰਤਾੜਨਾ ਕੀਤੀ ਹੈ। ਇਸ ਪ੍ਰਕਾਰ ਨਾਲ ਖਾਲਸੇ ਨੇ ਜਦੋਂ ਜਲੰਧਰ ਫਤਿਹ ਕਰ ਲਿਆ, ਦੀਨਾ ਬੇਗ ਨੂੰ ਉੱਥੋਂ ਦੀ ਸੂਬੇਦਾਰੀ ਦੇ ਦਿੱਤੀ, ਕਿਉਂਕਿ ਦੀਨਾ ਬੇਗ ਨੇ ਪੰਥ ਦੀ ਸ਼ਰਨ ਲਈ ਸੀ, ਖਾਲਸੇ ਦੀ ਸ਼ਰਨ ਲਈ ਸੀ। ਤੋ ਖਾਲਸਾ ਜਲੰਧਰ ਨੂੰ ਸੋਧ ਕੇ ਉੱਥੋਂ ਇੱਧਰ ਆਪਣੇ ਇਲਾਕੇ 'ਚ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ, ਇਹ ਪੰਥ ਦਾ ਇਤਿਹਾਸ ਹੈ, ਖਾਲਸੇ ਦਾ ਇਤਿਹਾਸ ਹੈ। ਉਹ ਖਾਲਸਾ ਜਿਸ ਖਾਲਸੇ ਨੂੰ ਗੁਰੂ ਕਲਗੀਧਰ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉਸ ਖਾਲਸੇ ਪੰਥ ਦਾ ਇਤਿਹਾਸ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਆਪਣਾ ਸਰੂਪ ਕਿਹਾ ਹੈ ਔਰ ਕਿਹਾ ਕਿ ਮੈਂ ਇਸ ਖਾਲਸੇ ਪੰਥ ਵਿੱਚ ਵਰਤਦਾ। ਖਾਲਸੇ 'ਚ ਕਲਗੀਧਰ ਜੀ ਵਰਤ ਕੇ ਸਾਰੇ ਕੌਤਕ ਵਰਤਾ ਰਹੇ ਨੇ। ਇਸ ਕਰਕੇ ਮਨ ਬਿਰਤੀਆਂ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਡੇਰਾ ਲਾਇਓ ਪਾਦਸੋਂ ਸਭ ਸਿੱਖ ਮੈਂ ਤਿਸ ਆਣ।
ਉਸ ਵੇਲੇ ਕੁਝ ਸਿੰਘ ਜਲੰਧਰ ਨੂੰ ਫਤਿਹ ਕਰਨ ਤੋਂ ਬਾਅਦ ਇਧਰ ਆ ਭਾਦਸੋਂ ਦਾ ਜਿਹੜਾ ਇਲਾਕਾ ਹੈ, ਇੱਥੇ ਭਾਦਸੋਂ ਸ਼ਹਿਰ ਵਿੱਚ ਆ ਕੇ ਪੰਥ ਨੇ ਡੇਰਾ ਕੀਤਾ ਹੈ।
ਬਚਨ ਮੰਨਿਓ ਗੁਰੂ ਕੋ ਧੰਨ ਸਿੱਖ ਸੋ ਜਾਣ।
ਧੰਨ ਹਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਬਚਨ ਮੰਨਿਆ, ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ ਹੈ।
ਦੀਨਾ ਬੇਗ ਤਬ ਆਇਓ ਲੇ ਰੁਪਈਏ ਲੱਖ।
ਜਦੋਂ ਖਾਲਸੇ ਨੇ ਜਲੰਧਰ ਫਤਿਹ ਕਰ ਲਿਆ, ਦੀਨਾ ਬੇਗ ਨੂੰ ਉੱਥੋਂ ਦੀ ਸੂਬੇਦਾਰੀ ਦੇ ਦਿੱਤੀ, ਨਵਾਬੀ ਦੇ ਦਿੱਤੀ, ਤੋ ਦੀਨਾ ਬੇਗ ਉਸ ਵੇਲੇ ਫਿਰ ਖਾਲਸੇ ਪੰਥ ਦੀ ਸ਼ਰਨ ਵਿੱਚ ਆਇਆ। 1,00,000 ਰੁਪਈਆ ਨਜ਼ਰਾਨਾ ਲੈ ਕੇ ਪੰਥ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ।
ਕਰਾ ਲਿਆਇਓ 1,000 ਕੋ ਦਿਓ ਅੱਗੇ ਖਾਲਸੇ ਰਾਖ।
1,00,000 ਰੁਪਈਆ ਨਗਦੀ ਭੇਟ ਕੀਤਾ ਪੰਥ ਨੂੰ। ਇਹਦੇ ਤੋਂ ਇਲਾਵਾ 1,000 ਰੁਪਈਏ ਦੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਰਸਤ ਲਿਆਂਦੀ, ਆਟਾ ਖੰਡ ਘਿਓ, ਇਹ ਰਸਤਾਂ ਜਿਹੜੀਆਂ ਨੇ 1,000 ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਰਸਤ ਉਹ ਖਾਲਸੇ ਪੰਥ ਦੇ ਚਰਨਾਂ ਵਿੱਚ ਲਿਆ ਕੇ ਦੀਨਾ ਬੇਗ ਨੇ ਭੇਟ ਕੀਤੀ ਹੈ।
ਚੋ ਪਏ ਪੈਸੇ ਸੌਂਪੇ ਸ਼ਾਮ ਸਿੰਘ ਪਾਸ।
ਔਰ ਜਿਹੜੇ ਪੈਸੇ ਸਨ 1,00,000 ਰੁਪਈਆ ਉਹ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੂੰ ਸੌਂਪੇ ਹਨ। ਖਾਲਸੇ ਨੇ ਜਿੰਨਾ ਪੈਸਾ ਆਇਆ ਸੀ ਦੀਨਾ ਬੇਗ ਵੱਲੋਂ 1,00,000 ਰੁਪਈਆ ਨਜ਼ਰਾਨਾ ਆਇਆ, ਖਾਲਸੇ ਦੇ ਚਰਨਾਂ ਵਿੱਚ ਭੇਟਾ ਆਇਆ, ਉਹ 1,00,000 ਰੁਪਈਆ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੂੰ ਭੇਟ ਕੀਤਾ ਹੈ।
ਕੜਾ ਵਰਤਾਇਓ ਕਰ ਅਰਦਾਸ।
ਬੇਗ ਤਿਆਰ ਕੀਤੀ ਗਈ, 1,000 ਰੁਪਈਏ ਦੀ ਰਸਤ ਬਸਤ ਲਿਆਇਆ ਸੀ ਦੀਨਾ ਬੇਗ, ਉਹਦੀਆਂ ਰਸਤਾਂ ਬਸਤਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਸਿੰਘਾਂ ਨੇ ਵਿਧੀ ਸਹਿਤ ਤਿਆਰ ਕੀਤੀ ਹੈ। ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਕਿ ਕਲਗੀਧਰ ਪਾਤਸ਼ਾਹ ਇਹ ਜੰਗ ਆਪ ਜੀ ਦੀ ਕਿਰਪਾ ਨਾਲ ਫਤਿਹ ਕੀਤਾ ਹੈ, ਗੁਰਦੇਵ ਦਾ ਸ਼ੁਕਰਾਨਾ ਕਰਕੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਾਰੇ ਪੰਥ ਵਿੱਚ ਸਾਰੀ ਸੰਗਤ ਵਿੱਚ ਵਰਤਾਈ ਹੈ।
ਨਵਾਬ ਕੜਾ ਜਬ ਮੁਖ ਮੈਂ ਪਾਇਓ ਧੰਨ ਗੁਰੂ ਨਾਨਕ ਉਹਨੇ ਅਲਾਇਓ।
ਕੜਾਹ ਪ੍ਰਸ਼ਾਦ ਦੀ ਦੇਗ ਦਾ ਛਾਂਦਾ ਨਵਾਬ ਦੀਨਾ ਬੇਗ ਨੂੰ ਵੀ ਪ੍ਰਾਪਤ ਹੋਇਆ। ਇਹਨੇ ਪਹਿਲੀ ਵਾਰ ਉਹ ਦੇਗ ਲਈ ਸੀ, ਕੜਾਹ ਪ੍ਰਸ਼ਾਦ ਦੀ ਦੇਗ ਕਦੇ ਪਹਿਲਾਂ ਛਕੀ ਨਹੀਂ ਸੀ। ਜਦੋਂ ਦੇਗ ਵਰਤ ਰਹੀ ਸੀ ਤੇ ਦੇਗ ਦਾ ਵਰਤਾਰਾ ਦੀਨਾ ਬੇਗ ਨੂੰ ਵੀ ਮਿਲਿਆ ਤੇ ਇਹਨੇ ਉਹ ਕੜਾਹ ਪ੍ਰਸ਼ਾਦ ਦੀ ਜਦੋਂ ਇੱਕ ਕੋਰੀ ਆਪਣੇ ਮੂੰਹ ਦੇ ਵਿੱਚ ਪਾਈ,
ਧੰਨ ਗੁਰੂ ਨਾਨਕ ਉਹਨੇ ਅਲਾਇਓ,
ਤੇ ਦੀਨਾ ਬੇਗ ਦੇ ਮੁਖੋਂ ਕੜਾਹ ਪ੍ਰਸ਼ਾਦ ਦੀ ਦੇਗ ਮੂੰਹ ਵਿੱਚ ਪਾਉਂਦਿਆਂ ਹੀ ਬਚਨ ਨਿਕਲਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬਦੋ ਬਦੀ ਉਹਦੇ ਮੂੰਹ ਤੋਂ ਇਹ ਸ਼ਬਦ ਨਿਕਲਿਆ ਦੀਨਾ ਬੇਗ ਦੇ ਕਿ ਧੰਨ ਗੁਰੂ ਨਾਨਕ ਧੰਨ ਹਨ।
ਹਮਸੇ ਬੁੱਢਣ ਕੋ ਯਾ ਖਾਣਾ।
ਕਿਆ ਬਾਤ ਹੈ, ਕੜਾ ਪ੍ਰਸ਼ਾਦ ਦੀ ਦੇਗ ਇਹ ਤਾਂ ਅੰਮ੍ਰਿਤ ਹੈ। ਕਹਿੰਦੇ ਮਾਨੋ ਗੁਰੂ ਨਾਨਕ ਸਾਹਿਬ ਨੇ ਸਾਡੇ ਵਰਗੇ ਆ ਬੁੱਢਿਆਂ ਤੇ ਕਿਰਪਾ, ਦੀਨਾ ਬੇਗ ਬੁੱਢਾ ਸੀ ਨਾ, ਕਹਿੰਦਾ ਸਾਡੇ ਵਰਗੇ ਜਿਹੜੇ ਬਜ਼ੁਰਗ ਆਦਮੀ ਨੇ, ਬੁੱਢੇ ਆਦਮੀ ਨੇ, ਉਹਨਾਂ ਵਾਸਤੇ ਗੁਰੂ ਨਾਨਕ ਸਾਹਿਬ ਨੇ ਮਾਨੋ ਇਹ ਖਾਸ ਤੌਰ ਤੇ ਇਹ ਕੜਾਹ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਵਰਤਾਇਆ ਆਪਣੀ ਸੰਗਤ ਵਿੱਚ ਤਾਂ ਜੋ ਸਾਡੇ ਵਰਗੇ ਬਜ਼ੁਰਗ ਆਨੰਦ ਨਾਲ ਛਕ ਸਕਣ, ਕਿਉਂਕਿ ਇਹਨੂੰ ਛਕਣ ਵਾਸਤੇ ਦੰਦਾਂ ਦੀ ਲੋੜ ਨਹੀਂ ਪੈਂਦੀ। ਕਹਿੰਦੇ ਮਾਨੋ ਇਹ ਸਾਡੇ ਵਰਗੇ ਬੁੱਢਿਆਂ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਖਾਣਾ ਵਰਤਾਇਆ ਹੈ।
ਨਾਨਕ ਜੀ ਆਣਾ।
ਔਰ ਇਹ ਜਿਹੜਾ ਪ੍ਰਸ਼ਾਦ ਹੈ ਕੜਾਹ ਪ੍ਰਸ਼ਾਦ, ਇਹ ਪ੍ਰਸ਼ਾਦ ਇਸ ਮਾਤ ਲੋਕ ਦੀ ਧਰਤੀ ਦਾ ਨਹੀਂ ਲੱਗਦਾ, ਇਹ ਪ੍ਰਸ਼ਾਦ ਇਸ ਤਰ੍ਹਾਂ ਜਾਪਦਾ ਮਾਨੋ ਗੁਰੂ ਨਾਨਕ ਸਾਹਿਬ ਜੀ ਸਾਡੇ ਵਰਗੇ ਬਜ਼ੁਰਗਾਂ ਵਾਸਤੇ ਸੱਚਖੰਡ ਤੋਂ ਬਹਿਸ਼ਤ ਤੋਂ ਇਹ ਦੇਗ ਲੈ ਕੇ ਆਏ ਹੋਣ, ਇਹ ਕੜਾਹ ਪ੍ਰਸ਼ਾਦ ਮਾਨੋ ਬਹਿਸ਼ਤ ਤੋਂ ਲੈ ਕੇ ਆਏ ਹੋਣ।
25,000 ਹੋਰ ਕਰ ਲਿਓ।
ਇਹਨੇ 25,000 ਰੁਪਈਆ ਹੋਰ ਪੰਥ ਦੇ ਚਰਨਾਂ ਚ ਭੇਟ ਕੀਤਾ।
ਦੁਆਬੇ ਟਕਾ 1,25,000 ਦਿਓ।
ਦੁਆਬੇ ਦੇ ਇਲਾਕੇ ਦਾ 1,25,000 ਰੁਪਈਆ ਟਕਾ ਉਹ ਖਾਲਸੇ ਪੰਥ ਨੂੰ ਦੇਣਾ ਇਹਨੇ ਪ੍ਰਵਾਨ ਕੀਤਾ ਕਿ ਦੁਆਬੇ ਦੇ ਇਲਾਕੇ ਦਾ 1,25,000 ਟਕਾ ਉਹ ਆਪ ਜੀ ਦੇ ਚਰਨਾਂ ਵਿੱਚ ਮੈਂ ਭੇਟ ਕਰਾਂਗਾ।
ਨਵਾਬ ਦੁਆਬਾ ਲੁੱਟਣੋਂ ਹਟਾਇਆ।
ਨਵਾਬ ਨੇ ਬੇਨਤੀ ਕੀਤੀ, ਖਾਲਸਾ ਜੀ ਤੁਸੀਂ ਦੁਆਬਾ ਜਿਹੜਾ ਇਹ ਲੁੱਟਣਾ ਨਹੀਂ, ਦੁਆਬੇ ਦੇ ਇਲਾਕੇ ਦੀ ਜਿੰਨੀ ਮਾਇਆ ਹੋਇਆ ਕਰੇਗੀ 1,25,000 ਰੁਪਈਆ ਮੈਂ ਤੁਹਾਡੇ ਚਰਨਾਂ ਚ ਹਰ ਸਾਲ ਭੇਟ ਕਰ ਦਿਆ ਕਰਾਂਗਾ। ਤੇ ਤੁਸੀਂ ਦੁਆਬਾ ਜਿਹੜਾ ਹੈ ਇਹਦੇ ਤੇ ਲੁੱਟਮਾਰ ਨਾ ਕਰੋ।
ਸਾਂਝਾ ਖਾਲਸੇ ਸਾਥ ਬਣਾਇਆ,
ਇਹਦਾ ਦੁਆਬੇ ਦੇ ਇਲਾਕੇ ਤੇ ਨਵਾਬੀ ਦੀਨਾ ਬੇਗ ਨੇ ਕੀਤੀ ਖਾਲਸੇ ਨਾਲ ਸਾਂਝ ਪਾ ਲਈ, ਪੰਥ ਦੇ ਨਾਲ ਸਾਂਝ ਪਾ ਕੇ ਦੁਆਬੇ ਤੇ ਇਹਨੇ ਨਵਾਬੀ ਕੀਤੀ ਹੈ।
1813 ਸਾਲ,
1813 ਸੰਮਤ ਬਿਕਰਮੀ ਦਾ ਸਾਲ, ਯਾਨੀ ਕਿ 1756 ਈਸਵੀ ਦਾ ਸਾਲ ਹੈ।
ਐਸੋ ਪਯੋ ਖਾਲਸੋ ਹਾਲ,
ਇਸ ਤਰ੍ਹਾਂ ਖਾਲਸੇ ਨੇ ਜਲੰਧਰ ਤੇ ਫਤਿਹ ਕੀਤੀ 1813 ਸੰਮਤ ਬਿਕਰਮੀ ਦੇ ਵਿਚ।
ਦੋਹੇਰਾ ਮੁਗਲ ਜਿਦੁੱਲੀ ਪਤ ਉਤੇ, ਸੋ ਕਿਤੜੇ ਦਿੱਲੀਏ ਮੱਦ ਦੜਾਏ।
ਜਿਹੜੇ ਖਾਲਸਾ ਜੀ ਉਧਰ ਮੁਗਲ ਸਨ ਦਿੱਲੀ ਦੇ ਵਿਚ, ਉਹ ਦਿੱਲੀ ਸ਼ਹਿਰ ਦੇ ਵਿਚ ਹੀ ਲੁੱਕ ਛਿਪ ਕੇ ਰਹਿ ਰਹੇ ਨੇ, ਦੜ ਵੱਟ ਕੇ ਸਮਾਂ ਕੱਟ ਰਹੇ ਹਨ।
ਪਠਾਨ ਕੰਧਾਰੀ ਰਹਿ ਰਹੇ ਦਿੱਲੀ ਗਿਰਦ ਪਾਤਸ਼ਾਹ।
ਪਠਾਨ ਸਨ ਕੰਧਾਰੀ ਅਬਦਾਲੀ ਦੇ ਨਾਲ ਆਏ ਹੋਏ, ਉਹਨਾਂ ਅਬਦਾਲੀ ਦੇ ਨਾਲ ਆਏ ਹੋਏ ਪਠਾਣਾ ਨੇ ਦਿੱਲੀ ਦੇ ਆਲੇ ਦੁਆਲੇ ਫਿਰ ਕੇ, ਦਿੱਲੀ ਦੇ ਗਿਰਦੇ ਫਿਰ ਕੇ ਪਾਤਸ਼ਾਹੀ ਆਪ ਆਪਣੇ ਹੱਥ ਵਿਚ ਸਾਂਭੀ ਹੋਈ ਹੈ।
ਦਿੱਲੀ ਮੈਂ ਜਬ ਯੋ ਸੁਣਿਓ ਗਯੋ ਬੁਲੰਦ ਖਾਂ ਪਾਜ।
ਉਧਰ ਦਿੱਲੀ ਵਿਚ ਜਦੋਂ ਮੁਗਲਾਂ ਨੇ ਸੁਣਿਆ ਕਿ ਖਾਲਸੇ ਨੇ ਜਲੰਧਰ ਦਾ ਨਵਾਬ ਸਰ ਬੁਲੰਦ ਖਾਂ ਭਜਾ ਦਿੱਤਾ ਹੈ, ਔਰ ਉਥੋਂ ਦਾ ਰਾਜ ਦੀਨਾ ਬੇਗ ਨੂੰ ਦੇ ਦਿੱਤਾ ਹੈ, ਇਹ ਗੱਲ ਜਦੋਂ ਦਿੱਲੀ ਦੇ ਵਿਚ ਮੁਗਲਾਂ ਨੇ ਸੁਣੀ ਹੈ,
ਗਯੋ ਬੁਲੰਦ ਖਾਂ ਭਾਜ,
ਸਰ ਬੁਲੰਦ ਖਾਂ ਜਿਹੜਾ ਹੈ ਉਹ ਜਲੰਧਰ ਤੋਂ ਭੱਜ ਗਿਆ ਹੈ।
ਲੈ ਮਰੱਟੇ ਸੰਗ ਉਨ ਉੱਠਿਓ ਗਾਜ ਦੀ ਗਾਜ।
ਉਧਰੋਂ ਜਿਹੜਾ ਗਾਜੀ ਦੀਨ ਹੈ ਉਹਨੇ ਮਰੱਟਿਆਂ ਨੂੰ ਆਪਣੇ ਨਾਲ ਲਿਆ, ਤੇ ਮਰੱਟਿਆਂ ਨੂੰ ਨਾਲ ਲੈ ਕੇ ਉਹਨਾਂ ਮੁਗਲਾਂ ਨੇ ਫਿਰ ਗੱਜ ਕੇ ਹਮਲਾ ਬੋਲਿਆ ਇਹਨਾਂ ਕੰਧਾਰੀਆਂ ਤੇ ਦਿੱਲੀ ਛੁਡਾਉਣ ਵਾਸਤੇ।
ਲੱਖ ਟਕਾ ਕਾ ਤਿੱਥੇ ਤੁਰ ਲਾਇਆ,
1,00,000 ਦੇ ਕੇ ਮਰੱਟਿਆਂ ਨੂੰ ਆਪਣੇ ਨਾਲ ਰਲਾ ਲਿਆ ਮੁਗਲਾਂ ਨੇ।
ਮਰਹੱਤਨ ਅੱਗੇ ਚਲਾਇਆ,
ਮਰੱਟਿਆਂ ਨੂੰ ਆਪਣੇ ਨਾਲ ਅੱਗੇ ਟੋਰ ਲਿਆ, ਮਰੱਟਿਆਂ ਨੂੰ ਆਪਣੇ ਨਾਲ ਲੈ ਕੇ ਅੱਗੇ ਚੱਲ ਪਏ।
ਸਰਹੰਦ ਸਮੁੰਦ ਖਾਂ ਕੀ ਪਇਓ,
ਇੱਧਰ ਸਰਹੰਦ ਸ਼ਹਿਰ ਦੇ ਵਿਚ ਸਮੁੰਦ ਖਾਂ ਸੀ, ਇੱਥੋਂ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਂ ਸੀ ਸਮੁੰਦ ਖਾਂ। ਇਹ ਸਮੁੰਦ ਖਾਂ ਜਿਹੜਾ ਸੀ ਉਹਨਾਂ ਤੋਂ ਆਕੀ ਹੋ ਗਿਆ, ਦਿੱਲੀ ਦੇ ਮੁਗਲਾਂ ਤੋਂ ਉਹ ਆਕੀ ਹੋ ਗਿਆ, ਬਾਗੀ ਹੋ ਗਿਆ।
ਮਰੱਟਨ ਭੇੜਾ ਆਨ ਸੁਕਿਓ,
ਜਿਹੜੇ ਮਰੱਟੇ ਸਨ ਉਹਨਾਂ ਮੁਗਲਾਂ ਨੂੰ ਨਾਲ ਲੈ ਕੇ ਮਰੱਟਿਆਂ ਨੇ ਆ ਕੇ ਹਮਲਾ ਬੋਲ ਦਿੱਤਾ ਸਰਹੰਦ ਦੇ ਸਮੁੰਦ ਖਾਂ ਦੇ ਉੱਤੇ।
ਸੋਨ ਸ਼ਹਿਰ ਵੜਨ ਨਾ ਦੇ,
ਸਮੁੰਦ ਖਾਂ ਨੇ ਉਹਨਾਂ ਮਰੱਟਿਆਂ ਨੂੰ ਸ਼ਹਿਰ ਵਿਚ ਵੜਨ ਨਹੀਂ ਦਿੱਤਾ, ਸ਼ਹਿਰ ਸਰਹੰਦ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਸੌ ਦਿਨ ਲੜੇ ਸੋ ਫਿੱਕੇ ਪਏ,
ਕਈ ਦਿਨ ਮਰੱਟੇ ਲੜਦੇ ਰਹੇ, ਆਖਿਰਕਾਰ ਫਿੱਕੇ ਪੈ ਗਏ, ਥੋਥੇ ਪੈ ਗਏ।
ਦੀਨ ਬੇਗ ਯੋ ਬਜੀ ਰਹਿ ਕਹਿਓ, ਬਿਨਾ ਸਿੰਘ ਨ ਮਰਤੋ ਨਾ ਆਇਓ।
ਦੀਨਾ ਬੇਗ ਨੇ ਉਸ ਵੇਲੇ ਵਜ਼ੀਰਾਂ ਨੂੰ ਕਿਹਾ, ਕਹਿਣ ਲੱਗੇ ਕਿ ਜੇ ਤੁਸੀਂ ਸਰਹੰਦ ਮਾਰਨੀ ਹੈ ਨਾ, ਤੇ ਖਾਲਸੇ ਪੰਥ ਦੀ ਮਦਦ ਤੋਂ ਬਿਨਾਂ ਤੁਸੀਂ ਸਰਹੰਦ ਨਹੀਂ ਮਾਰ ਸਕਦੇ। ਉਹਨਾਂ ਮੁਗਲਾਂ ਨੂੰ ਕਿਹਾ, ਉਹ ਮਰੱਟਿਆਂ ਨੇ ਤੇ ਆਪਣੇ ਵੱਲੋਂ ਜ਼ੋਰ ਲਾ ਲਿਆ, ਪਰ ਉਹ ਸਰਹੰਦ ਫਤਿਹ ਨਹੀਂ ਕਰ ਸਕੇ। ਸਮੁੰਦ ਖਾੜਿਆ ਰਿਹਾ ਔਰ ਕਈ ਦਿਨਾਂ ਤੱਕ ਜੰਗ ਹੁੰਦਾ ਰਿਹਾ, ਮਰੱਟੇ ਸਰਹੰਦ ਚ ਪ੍ਰਵੇਸ਼ ਨਹੀਂ ਕਰ ਸਕੇ। ਜਿਹੜਾ ਦੀਨਾ ਬੇਗ ਸੀ ਉਹ ਇਹਨਾਂ ਮੁਗਲਾਂ ਦੇ ਨਾਲ ਸੰਧੀ ਰੱਖਦਾ ਸੀ ਦਿੱਲੀ ਵਾਲਿਆਂ ਨਾਲ, ਉਹਨੇ ਆਖਿਆ ਕਿ ਜੇ ਤੁਸੀਂ ਸਰਹੰਦ ਮਾਰਨੀ ਹੈ ਤਾਂ ਗੱਲ ਸੁਣੋ, ਇਹ ਸਰਹੰਦ ਤੁਸੀਂ ਖਾਲਸੇ ਪੰਥ ਦੀ ਮਦਦ ਤੋਂ ਬਿਨਾਂ ਨਹੀਂ ਮਾਰ ਸਕਦੇ, ਖਾਲਸੇ ਪੰਥ ਦੀ ਮਦਦ ਤੋਂ ਸਹਾਇਤਾ ਤੋਂ ਬਿਨਾਂ ਸਰਹੰਦ ਨਹੀਂ ਜਿੱਤ ਸਕਦੇ।
ਵਜ਼ੀਰ ਕਹੀ ਦੇ ਟਕੇ ਲੈ ਆਓ,
ਇਹ ਜਿਹੜਾ ਵਜ਼ੀਰ ਸੀ ਗਾਜੀ ਦੀਨ, ਇਹਨੇ ਉਸ ਵੇਲੇ ਇਹਨੂੰ ਦੀਨਾ ਬੇਗ ਨੂੰ ਕਿਹਾ ਸੂਬੇ ਜਲੰਧਰ ਨੂੰ, ਕਹਿਣ ਲੱਗਾ ਜੇ ਖਾਲਸੇ ਦੀ ਮਦਦ ਬਿਨਾਂ ਸਰਹੰਦ ਨਹੀਂ ਜਿੱਤੀ ਜਾ ਸਕਦੀ, ਤੇ ਫਿਰ ਖਾਲਸੇ ਨੂੰ ਟਕੇ ਦੇਣੇ ਪ੍ਰਵਾਨ ਕਰਕੇ ਖਾਲਸੇ ਨੂੰ ਆਪਣੀ ਮਦਦ ਵਾਸਤੇ ਚੜਾ ਕੇ ਲੈ ਆ।
ਸਿੰਘਨ ਸੇਤੀ ਬਾਤ ਬਣਾਓ,
ਔਰ ਖਾਲਸੇ ਪੰਥ ਦੇ ਨਾਲ ਆਪਣੀ ਗੱਲਬਾਤ ਬਣਾ ਲਓ, ਪੰਥ ਦੇ ਨਾਲ ਸੰਧੀ ਕਰ ਲਓ ਸਰਹੰਦ ਜਿੱਤਣ ਲਈ।
ਦੀਨਾ ਬੇਗ ਸਦੀਕੇ ਭਜਾਇਓ,
ਦੀਨਾ ਬੇਗ ਨੇ ਉਸ ਵੇਲੇ ਸਦੀਕ ਬੇਗ ਨਾਮ ਦਾ ਇੱਕ ਦੂਸਰਾ ਜਰਨੈਲ ਸੀ ਉਹਨੂੰ ਖਾਲਸੇ ਪੰਥ ਕੋਲ ਭੇਜਿਆ।
ਸੋ ਸਿੰਘਨ ਕੋ ਲੈ ਕੇ ਆਇਓ,
ਸਦੀਕ ਬੇਗ ਨੇ ਜਾ ਕੇ ਖਾਲਸੇ ਨੂੰ ਬੇਨਤੀ ਕੀਤੀ, ਖਾਲਸਾ ਜੀ ਸਰਹੰਦ ਤੇ ਫਤਿਹ ਕਰਨੀ ਹੈ ਤੇ ਸਰਹੰਦ ਜਿੱਤਣ ਵਾਸਤੇ ਤੁਹਾਡੀ ਸਾਨੂੰ ਲੋੜ ਹੈ, ਤੁਹਾਡੀ ਸਹਾਇਤਾ ਦੀ ਲੋੜ ਹੈ, ਤੁਸੀਂ ਸਾਡੀ ਸਹਾਇਤਾ ਕਰੋ। ਤੋ ਇਸ ਤਰ੍ਹਾਂ ਸਦੀਕ ਬੇਗ ਖਾਲਸੇ ਪੰਥ ਨੂੰ ਆਪਣੀ ਮਦਦ ਵਾਸਤੇ ਨਾਲ ਚੜਾ ਕੇ ਲਿਆਇਆ।
ਸਿੰਘਨ ਕਹੋ ਹਮ ਟਕੇ ਨਾਲੀ ਮੈਂ, ਗਿਲਜਨ ਕੋ ਹਮ ਮਾਰ ਗਿਰੇ ਮੈਂ।
ਇਹਨਾਂ ਨੇ ਆਖਿਆ ਜੀ ਅਸੀਂ ਤੁਹਾਨੂੰ ਟਕੇ ਭੇਟ ਕਰਾਂਗੇ। ਖਾਲਸੇ ਨੇ ਆਖਿਆ ਸਾਨੂੰ ਟਕੇ ਨਹੀਂ ਚਾਹੀਦੇ, ਅਸੀਂ ਤਾਂ ਜਿਹੜੇ ਆ ਗਿਲਜੇ ਨੇ ਨਾ ਸਰਹੰਦ ਦੇ ਉੱਤੇ ਇਲਾਕੇ ਦੇ ਉੱਤੇ ਕਾਬਜ ਹੋਏ, ਇਹਨਾਂ ਗਿਲਜਿਆਂ ਦੇ ਸਿਰ ਮਿੱਧਣੇ ਨੇ, ਇਹਨਾਂ ਗਿਲਜਿਆਂ ਨੂੰ ਦੁਰਾਨੀਆਂ ਨੂੰ ਮਾਰਨਾ ਹੈ।
ਜੋ ਸਿੰਘਨ ਤੋਂ ਸ਼ਹਿਰ ਲੁਟਾਵੋ ਤੋ ਸਿੰਘਨ ਕੋ ਤੁਰਤ ਕਢਾਵੋ।
ਤੇ ਦੂਸਰੀ ਸਾਡੀ ਸ਼ਰਤ ਇਹ ਹੈ ਕਿ ਅਸੀਂ ਸਰਹੰਦ ਦੇ ਉੱਤੇ ਲੁੱਟ ਮਾਰ ਕਰਕੇ ਸਰਹੰਦ ਨੂੰ ਉਜਾੜ ਕੇ ਥੇ ਬਣਾਉਣਾ। ਇਸ ਸ਼ਰਤ ਤੇ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਆਵਾਂਗੇ ਕਿ ਅਸੀਂ ਸਰਹੰਦ ਨੂੰ ਲੁੱਟਣਾ ਔਰ ਸਰਹੰਦ ਨੂੰ ਮਾਰ ਕੇ ਖਤਮ ਕਰਕੇ ਤੁਰਤ ਜਿੰਨੇ ਵੀ ਇੱਥੇ ਦੁਰਾਨੀ ਹੋਣਗੇ, ਤੁਰਕ ਹੋਣਗੇ, ਉਹਨਾਂ ਨੂੰ ਕੱਢਣਾ ਹੈ।
ਦੋਹੇਰਾ ਸ਼ੇਰ ਤਮੈ ਤੁਰਤ ਮਾਰੀਏ ਜੋ ਦੇ ਬੇਲੇ ਕੋ ਫੂਕ।
ਸਿੰਘ ਜਦੋਂ ਇੱਥੇ ਆ ਗਏ, ਸਰਹੰਦ ਆ ਪਹੁੰਚੇ, ਸਿੰਘਾਂ ਨੇ ਆਖਿਆ ਪਹਿਲਾਂ ਲੜਨ ਦੀ ਬਜਾਏ ਸਾਨੂੰ ਹੋਰ ਵਿਉਂਤਬੰਦੀ ਨਾਲ ਚੱਲਣਾ ਪਏਗਾ। ਕਹਿੰਦੇ ਜੀ ਕਿਹੜੀ ਵਿਉਂਤਬੰਦੀ? ਸਿੰਘਾਂ ਨੇ ਉਦਾਹਰਣ ਦਿੱਤੀ, ਕਹਿੰਦੇ ਸ਼ੇਰ ਨੂੰ ਮਾਰਨਾ ਹੋਵੇ ਤੇ ਜਿਹੜੇ ਜੰਗਲ ਦੇ ਵਿੱਚ ਜਿਹੜੇ ਬੇਲੇ ਦੇ ਵਿੱਚ ਸ਼ੇਰ ਰਹਿੰਦਾ ਹੋਵੇ ਨਾ, ਉਹਨੂੰ ਆਲੇ ਦੁਆਲੇ ਅੱਗ ਲਾ ਦੇਣੀ ਚਾਹੀਦੀ ਹੈ। ਆਲੇ ਦੁਆਲੇ ਬੇਲੇ ਨੂੰ ਅੱਗ ਲੱਗ ਜਾਏ ਨਾ, ਸ਼ੇਰ ਆਪਣੇ ਆਪ ਬਾਹਰ ਨਿਕਲ ਆਉਂਦਾ, ਅੱਧਾ ਤਾਂ ਉਦਾਂ ਹੀ ਮਾਰਿਆ ਜਾਂਦਾ ਜਦੋਂ ਉਹਦਾ ਬੇਲਾ ਸੜ ਜਾਏ।
ਕਿਲਾ ਤੁਰਤ ਤਬ ਜਬੈ ਜਬ ਸ਼ਹਿਰ ਪਰਤ ਹੈ ਲੋਕ।
ਕਹਿੰਦੇ ਉਸ ਵੇਲੇ ਖਾਲਸੇ ਨੇ ਆਖਿਆ ਕਿ ਇਸੇ ਤਰ੍ਹਾਂ ਇਹ ਕਿਲਾ ਤਾਂ ਟੁੱਟੇਗਾ ਸਰਹੰਦ ਦਾ ਜੇ ਪਹਿਲਾਂ ਸਰਹੰਦ ਸ਼ਹਿਰ ਨੂੰ ਉਜਾੜਿਆ ਜਾਏਗਾ ਆਲਾ ਦੁਆਲਾ। ਜਦੋਂ ਸ਼ਹਿਰ ਉਜਾੜ ਕੇ ਨੇਸ ਤੋਂ ਨਬੂਤ ਕਰ ਦਿੱਤਾ ਜਾਏਗਾ, ਫਿਰ ਇਹ ਕਿਲਾ ਟੁੱਟ ਸਕਦਾ, ਫਿਰ ਇਸ ਕਿਲੇ ਨੂੰ ਤੋੜਿਆ ਜਾ ਸਕਦਾ ਹੈ।
ਚੋਪੇ ਸਿੰਘਨ ਲੋਟ ਸਮਾਪ ਕਰਾਏ।
ਉਸ ਵੇਲੇ ਕਹਿ ਦਿੱਤਾ ਇਹਨਾਂ ਤੁਰਕਾਂ ਨੂੰ ਕਿ ਜਿੰਨੀ ਲੁੱਟ ਹੋਵੇਗੀ ਸਰਹੰਦ ਸ਼ਹਿਰ ਦੀ, ਉਹ ਖਾਲਸੇ ਨੂੰ ਮਾਫ ਕੀਤੀ ਜਾਏਗੀ, ਉਹ ਖਾਲਸੇ ਦੀ ਹੋਵੇਗੀ।
ਕੁਰਾਨ ਕਸਮ ਬੋਤੀ ਖਾਏ।
ਸਦੀਕ ਬੇਗ ਨੇ, ਦੀਨਾ ਬੇਗ ਨੇ, ਗਾਜੀ ਦੀਨ ਨੇ ਨਾ, ਸਾਰੇ ਮੁਗਲਾਂ ਨੇ ਉਸ ਵੇਲੇ ਕਸਮ ਖਾਧੀ ਕੁਰਾਨ ਦੀ ਕਿ ਸਾਨੂੰ ਕੁਰਾਨੇ ਪਾਕ ਦੀ ਕਸਮ ਹੈ ਕਿ ਤੁਸੀਂ ਸਰਹੰਦ ਨੂੰ ਉਜਾੜ ਕੇ ਥੇ ਬਣਾ ਦਿਓ, ਸਰਹੰਦ ਸ਼ਹਿਰ ਸਾਰਾ ਲੁੱਟ ਲਓ, ਜਿੰਨੀ ਲੁੱਟ ਹੋਵੇਗੀ ਸਰਹੰਦ ਸ਼ਹਿਰ ਦੀ ਉਹ ਖਾਲਸੇ ਦੀ ਹੋਵੇਗੀ।
ਸਿੰਘਨ ਡੇਰਾ ਪੰਜਾਬੀ ਪਾਇਆ।
ਸਿੰਘਾਂ ਨੇ ਪੰਜਾਬੀ ਬਾਗ ਦੇ ਵਿੱਚ ਸਰਹੰਦ ਸ਼ਹਿਰ ਵਿੱਚ ਆ ਕੇ ਡੇਰਾ ਪਾਇਆ ਹੈ,
ਸਰਹੰਦ ਸ਼ਹਿਰ ਨੂੰ ਹੱਲਾ ਕਰਾਇਆ।
ਪਹਿਲਾਂ ਖਾਲਸੇ ਨੇ ਸਰਹੰਦ ਸ਼ਹਿਰ ਤੇ ਹਮਲਾ ਬੋਲਿਆ, ਸ਼ਹਿਰ ਦੇ ਬਾਜ਼ਾਰਾਂ ਤੇ ਹੱਲਾ ਬੋਲਿਆ।
ਦੋਹੇਰਾ ਸਤਿਗੁਰ ਕੋ ਤੋ ਹੁਕਮ ਜੋ ਬਣੀ ਵਿਧੀ ਅਬ ਆਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਬਚਨ ਸੀ ਨਾ ਕਿ ਮੇਰਾ ਖਾਲਸਾ ਪੰਥ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਏਗਾ, ਸਾਰੇ ਸਰਹੰਦ ਸ਼ਹਿਰ ਨੂੰ ਉਜਾੜ ਕੇ ਥੇ ਬਣਾ ਕੇ ਰੱਖ ਦੇਗਾ, ਕਲਗੀਧਰ ਪਾਤਸ਼ਾਹ ਦੇ ਉਹ ਬਚਨ ਸਫਲੇ ਹੋਣ ਦਾ ਸਮਾਂ ਆ ਪਹੁੰਚਿਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੀਤੇ ਉਹਨਾਂ ਬਚਨਾਂ ਦਾ ਸਮਾਂ ਪੂਰਾ ਹੋਣ ਦਾ ਆ ਪਹੁੰਚਿਆ ਹੈ।
ਸਿੰਘਨ ਉਜਾੜਨ ਲੁੱਟਨੋ ਕੀਨੋ ਚਿਤ ਬੋਲਾਏ।
ਸਰਹੰਦ ਸ਼ਹਿਰ ਨੂੰ ਪੂਰਨ ਤੌਰ ਤੇ ਉਜਾੜਨ ਵਾਸਤੇ, ਲੁੱਟਣ ਵਾਸਤੇ ਸਾਰਾ ਚਿਤ ਲਾ ਦਿੱਤਾ, ਉਮਾਹ ਲਾ ਦਿੱਤਾ।
ਸਿੰਘਨ ਯੋ ਹੱਲਾ ਕੀਓ ਜਿਮ ਲੰਕਾ ਪਰ ਕਪਸੂਰ।
ਸਿੰਘਾਂ ਨੇ ਸਰਹੰਦ ਸ਼ਹਿਰ ਤੇ ਇਸ ਤਰ੍ਹਾਂ ਹਮਲਾ ਕੀਤਾ ਇਹਨੂੰ ਨੇਸ ਤੋਂ ਨਾਬੂਦ ਕਰਨ ਲਈ, ਕਹਿੰਦੇ ਮਾਨੋ ਜਿਵੇਂ ਸ਼੍ਰੀ ਰਾਮ ਨੇ ਲੰਕਾ ਨੂੰ ਖਤਮ ਕਰਨ ਵਾਸਤੇ ਲੰਕਾ ਤੇ ਹਮਲਾ ਬੋਲਿਆ ਸੀ।
ਦੌੜ ਜਾਏ ਕੰਦਨ ਚੜੈ ਸਿੰਘ ਦਿਸੈ ਕੰਗੂਰ ਹੈ ਕੰਗੂਰ।
ਕਹਿੰਦੇ ਤਾਂ ਦੌੜ ਕੇ ਸਿੰਘ ਕਿਲਿਆਂ ਦੀਆਂ ਕੰਧਾਂ ਨੂੰ ਜਾ ਚੜੇ ਸਰਹੰਦ ਸ਼ਹਿਰ ਦੇ ਬਾਜ਼ਾਰਾਂ ਵਿੱਚ, ਇੱਦਾਂ ਹਰ ਇੱਕ ਕੰਧ ਦੇ ਉੱਤੇ, ਹਰ ਇੱਕ ਕਿੰਗਰੇ ਦੇ ਉੱਤੇ, ਕਿਲੇ ਦੇ ਹਰ ਇੱਕ ਜਗ੍ਹਾ ਦੇ ਉੱਤੇ ਸਿੰਘ ਹੀ ਨਜ਼ਰ ਆ ਰਹੇ ਨੇ।
ਜੋ ਪਏ ਜਬ ਸਿੰਘ ਟੱਪ ਕਰ ਅੰਦਰ ਵੜੇ।
ਨੇ ਪਹਿਲਾਂ ਸ਼ਹਿਰ ਮਾਰਿਆ, ਫਿਰ ਕਿਲੇ ਦੀਆਂ ਕੰਧਾਂ ਤੇ ਚੜ ਕੇ ਸਿੰਘ ਕਿਲੇ ਦੇ ਅੰਦਰ ਜਾ ਵੜੇ। ਕਿਲੇ ਦੇ ਅੰਦਰ ਜਾ ਕੇ ਵੜ ਕੇ ਜਦੋਂ ਸਿੰਘਾਂ ਨੇ ਪ੍ਰਵੇਸ਼ ਕੀਤਾ,
ਗਿਲਜੇ ਰਹੇ ਨਾਗੇ ਖੜੇ।
ਕਿਲੇ ਦੇ ਵਿੱਚ ਗਿਲਜੇ ਬੈਠੇ ਸਨ, ਤੇ ਸਮੁੰਦ ਖਾਂ ਸੀ ਨਾ ਗਿਲਜਿਆਂ ਦਾ ਪਠਾਨ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਇਹ ਖਾਲਸੇ ਅੱਗੇ ਸਿੰਘਾਂ ਅੱਗੇ ਖਲੋ ਨੀ ਸਕੇ
ਜੇ ਕੋ ਅੜੇ ਉਸ ਲੀਨੋ ਮਾਰ
ਜਿਹੜਾ ਕੋਈ ਗਿਲਜਾ ਦੁਰਾਨੀ ਸਿੰਘਾਂ ਦੇ ਅੱਗੇ ਅੜਿਆ ਖਾਲਸੇ ਨੇ ਮਾਰ ਮੁਕਾਇਆ
ਦੁਰਾਨੀ ਗਏ ਸੁਹਾਰ
ਇਹਦਾ ਬਹੁਤ ਸਾਰੇ ਦੁਰਾਨੀ ਖਾਲਸੇ ਅੱਗੇ ਹਾਰ ਮੰਨ ਗਏ
ਸਭ ਸਿੰਘਾਂ ਬੋਲੋਟ ਮਚਾਏ
ਇਹਨਾਂ ਦੁਰਾਨੀਆਂ ਨੂੰ ਮਾਰ ਕੇ ਸਿੰਘਾਂ ਨੇ ਸਰਹੰਦ ਦਾ ਕਿਲਾ ਫਤਿਹ ਕਰ ਲਿਆ ਔਰ ਦੁਰਾਨੀਆਂ ਨੂੰ ਭਜਾ ਕੇ ਖਾਲਸੇ ਨੇ ਸਰਹੰਦ ਸ਼ਹਿਰ ਦੇ ਵਿੱਚ ਲੁੱਟ ਮਚਾਈ
ਚੰਗੀ ਵਸਤ ਸਿੰਘ ਡੇਰਨ ਆਏ
ਚੰਗੀਆਂ ਚੰਗੀਆਂ ਵਸਤੂਆਂ ਸਰ ਸਰਹੰਦ ਸ਼ਹਿਰ ਦੇ ਵਿੱਚ ਉਹ ਵਸਤੂਆਂ ਖਾਲਸੇ ਨੇ ਆਪਣੇ ਤਾਬਿਆਂ ਕੀਤੀਆਂ ਅਧੀਨ ਕੀਤੀਆਂ ਹਨ
ਦੋਏ ਦਿਨ ਮਰੱਟੇ ਲੁੱਟ ਪਾਏ
ਇਹਦਾ ਦੋ ਦਿਨ ਖਾਲਸੇ ਨੇ ਸਰਹੰਦ ਸ਼ਹਿਰ ਤੇ ਲੁੱਟ ਮਾਰ ਕੀਤੀ ਇੰਨੇ ਨੂੰ ਮਰੱਟਿਆਂ ਨੇ ਵੀ ਆ ਕੇ ਲੁੱਟ ਮਾਰ ਸ਼ੁਰੂ ਕਰ ਦਿੱਤੀ
ਫਿਰ ਚੁਤਰਫੋਂ ਸਭ ਵੜ ਆਏ
ਤਰਫੋਂ ਚਾਰੇ ਪਾਸਿਓਂ ਮਰੱਟੇ ਵੀ ਆ ਪਹੁੰਚੇ ਹੋਰ ਜਿੰਨੇ ਤੁਰਕ ਸਨ ਉਹ ਵੀ ਸਰਹੰਦ ਨੂੰ ਲੁੱਟਣ ਵਾਸਤੇ ਆ ਪਹੁੰਚੇ
ਸਿੰਘ ਮਰੱਟਨ ਦੰਗਾ
ਜਦੋਂ ਮਰੱਟੇ ਆ ਗਏ ਸਰਹੰਦ ਸ਼ਹਿਰ ਵਿੱਚ ਤੇ ਖਾਲਸੇ ਦਾ ਮਰੱਟਿਆਂ ਨਾਲ ਬੋਲਬਾਲਾ ਹੋ ਗਿਆ ਖਾਲਸੇ ਦਾ ਲੜਾਈ ਹੋ ਗਈ ਮਰੱਟਿਆਂ ਦੇ ਨਾਲ ਉਹਨਾਂ ਆਖਿਆ ਵੀ ਅਸੀਂ ਪਹਿਲਾਂ ਕਿਹਾ ਸੀ ਕਿ ਸਰਹੰਦ ਦੀ ਲੁੱਟ ਸਾਡੀ ਹੋਵੇਗੀ ਅਸੀਂ ਇਹ ਸਰਹੰਦ ਦੇ ਫਤਿਹ ਕਰਾਂਗੇ ਪਰ ਇਹਦੀ ਲੁੱਟ ਸਾਡੀ ਹੋਵੇਗੀ ਤੁਸੀਂ ਹੁਣ ਮਰੱਟੇ ਵਿੱਚ ਆ ਕੇ ਦਖਲ ਅੰਦਾਜ਼ੀ ਕਿਉਂ ਕਰ ਰਹੇ ਹੋ ਪਹਿਲਾਂ ਤੁਹਾਡੇ ਕੋਲੋਂ ਲੁੱਟ ਤੇ ਹੋ ਨਹੀਂ ਸਕੀ ਸਰਹੰਦ ਫਤਿਹ ਨਹੀਂ ਹੋ ਸਕਿਆ ਹੁਣ ਜਦੋਂ ਅਸੀਂ ਸਰਹੰਦ ਫਤਿਹ ਕਰ ਲਈ ਤੇ ਤੁਸੀਂ ਆ ਕੇ ਲੁੱਟਣ ਲੱਗ ਪਏ ਹੋ ਇਹ ਗੱਲ ਸਹੀ ਨਹੀਂ ਹੈ ਏਦਾਂ ਸਿੰਘਾਂ ਦਾ ਤੇ ਮਰੱਟਿਆਂ ਦਾ ਆਪਸੀ ਤਕਰਾਰ ਹੋ ਗਿਆ
ਮਰੱਟਣ ਕੋ ਵੀ ਲੁੱਟਣ ਠਇਓ
ਕਹਿੰਦੇ ਚਲੋ ਫਿਰ ਆ ਜਾਓ ਤੁਸੀਂ ਮਰਹੱਟੇ ਹੋ ਤੇ ਅਸੀਂ ਸਿੰਘ ਹਾਂ ਸੂਰਮੇ ਆ ਤੇ ਫਿਰ ਹੁਣ ਅਸੀਂ ਤੁਹਾਨੂੰ ਵੀ ਲੁੱਟਾਂਗੇ ਏਦਾਂ ਸਿੰਘਾਂ ਨੇ ਕਈ ਮਰੱਟਿਆਂ ਨੂੰ ਵੀ ਲੁੱਟ ਮਾਰ ਕਰ ਲਿਆ ਕਈ ਮਰੱਟਿਆਂ ਦੇ ਸ਼ਸਤਰ ਖੋਹ ਲਏ ਘੋੜੇ ਖੋਹ ਲਏ ਕਹਿੰਦੇ ਤੁਹਾਨੂੰ ਕਿਹਾ ਸੀ ਬਾਹਰ ਰਹੋ ਅੰਦਰ ਨਾ ਆਇਆ ਜੇ ਸਰਹੰਦ ਸ਼ਹਿਰ ਚ ਪਰ ਤੁਸੀਂ ਨਹੀਂ ਮੰਨੇ ਤੇ ਹੁਣ ਤੁਹਾਨੂੰ ਵੀ ਅਸੀਂ ਲੁੱਟਾਂਗੇ ਏਦਾਂ ਕਈ ਮਰੱਟਿਆਂ ਨੂੰ ਸਿੰਘਾਂ ਨੇ ਲੁੱਟ ਲਿਆ
ਤਬੈ ਮਰੱਟੇ ਯੋ ਚਿਤ ਠਏ ਡੇਰਾ ਸਿੰਘਨ ਲੁੱਟਣ ਚਿਤੇ
ਉਸ ਵੇਲੇ ਮਰੱਟਿਆਂ ਨੇ ਵੇਖਿਆ ਕਿ ਤਾਂ ਸਾਨੂੰ ਵੀ ਲੁੱਟਣ ਲੱਗ ਪਏ ਅਸੀਂ ਵਿੱਚ ਜਾ ਕੇ ਹਿੱਸਾ ਵਰਤਾਉਣ ਲੱਗੇ ਆਪਣਾ ਵੰਡਣ ਲੱਗੇ ਤੇ ਸਾਡੇ ਤੇ ਵੀ ਆਣ ਪਏ ਨੇ ਮਰੱਟਿਆਂ ਨੇ ਸਾਰਿਆਂ ਨੇ ਰਲ ਕੇ ਆਪਸ ਵਿੱਚ ਸਲਾਹ ਕੀਤੀ ਕਿ ਜਿੱਥੇ ਸਿੰਘਾਂ ਦਾ ਡੇਰਾ ਪੰਜਾਬੀ ਬਾਗ ਵਿੱਚ ਉੱਥੇ ਜਾ ਕੇ ਸਿੰਘਾਂ ਤੇ ਹਮਲਾ ਕਰਕੇ ਇਹਨਾਂ ਦਾ ਡੇਰਾ ਉਜਾੜ ਦਈਏ ਇਹਨਾਂ ਦਾ ਡੇਰਾ ਲੁੱਟ ਖੋਹ ਕਰਕੇ ਆਪਣੇ ਅਖਤਿਆਰ ਕਰ ਲਈਏ
ਜਦ ਸਿੰਘ ਲੁੱਟਣ ਸ਼ਹਿਰ ਵੜਾਏ
ਕਹਿੰਦੇ ਜਦੋਂ ਸਿੰਘ ਲੁੱਟਣ ਵਾਸਤੇ ਸ਼ਹਿਰ ਚ ਵੜਨਗੇ
ਥੋੜੇ ਰਹਿ ਸੋ ਡੇਰਨ ਮਾਏ
ਥੋੜੇ ਜੇ ਸਿੰਘ ਬਾਹਰ ਡੇਰੇ ਚ ਰਹਿ ਜਾਣਗੇ ਉਹਨਾਂ ਤੇ ਅਸੀਂ ਹਮਲਾ ਕਰ ਦਿਆਂਗੇ ਇਹਨਾਂ ਚੋਂ ਬਹੁਤੇ ਸਿੰਘ ਸ਼ਹਿਰ ਚ ਵੜੇ ਹੋਣਗੇ ਥੋੜੇ ਸਿੰਘ ਬਾਹਰ ਡੇਰੇ ਤੇ ਹੋਣਗੇ ਉਹ ਇਹਨਾਂ ਸਾਰਾ ਡੇਰਾ ਇਹਨਾਂ ਸਿੰਘਾਂ ਦਾ ਲੁੱਟ ਮਾਰ ਕਰਕੇ ਖੋਹ ਲਵਾਂਗੇ
ਤਦ ਉਹਨ ਡੇਰਾ ਹੋਏ ਮਾਰ
ਤੇ ਉਸ ਵਕਤ ਇਹਨਾਂ ਸਿੰਘਾਂ ਦਾ ਜਿਹੜਾ ਡੇਰਾ ਹੈ ਉਹ ਮਾਰਿਆ ਜਾਵੇਗਾ
ਨਹੀਂ ਤਾਂ ਹਮਕੋ ਕਰੇ ਖੁਆਰ
ਨਹੀਂ ਤਾਂ ਇਹ ਸਿੰਘ ਸਾਨੂੰ ਖੁਆਰ ਕਰਨਗੇ ਸਾਨੂੰ ਤੰਗ ਕਰਨਗੇ
ਦੋਹੇਰਾ ਦੀਨਾ ਬੇਗਨ ਸੋਤਨੀ ਤਿੰਨ ਸਿੰਘਨ ਕੈ ਦੀਨ
ਜਦੋਂ ਇਹ ਗੱਲ ਦੀਨਾ ਬੇਗ ਦੇ ਕੰਨਾਂ ਵਿੱਚ ਪਈ ਕਿ ਮਰੱਟੇ ਸਿੰਘਾਂ ਦੇ ਡੇਰੇ ਤੇ ਹਮਲੇ ਦੀ ਤਿਆਰੀ ਕਰ ਰਹੇ ਨੇ ਹੁਣ ਦੀਨਾ ਬੇਗ ਸਿੰਘਾਂ ਨਾਲ ਅੰਦਰੋਂ ਪਿਆਰ ਕਰਨ ਲੱਗ ਪਿਆ ਸੀ ਕਿਉਂਕਿ ਸਿੰਘਾਂ ਨੇ ਦੀਨਾ ਬੇਗ ਨੂੰ ਜਲੰਧਰ ਦਾ ਰਾਜ ਲੈ ਕੇ ਦਿੱਤਾ ਸੀ ਇਹੀ ਖਾਲਸੇ ਨੂੰ ਮਦਦ ਵਾਸਤੇ ਲੈ ਕੇ ਆਇਆ ਸੀ ਸਰਹੰਦ ਫਤਿਹ ਕਰਨ ਲਈ ਤੋ ਦੀਨਾ ਬੇਗ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਜੇ ਹੁਣ ਇਹ ਮਰੱਟੇ ਹੀ ਉਲਟਾ ਸਿੰਘਾਂ ਦੇ ਉੱਤੇ ਗੱਲ ਪੈਣ ਦੀ ਤਿਆਰੀ ਕਰ ਰਹੇ ਨੇ ਤੇ ਮੇਰਾ ਫਰਜ਼ ਬਣਦਾ ਮੈਂ ਸਿੰਘਾਂ ਨੂੰ ਖਬਰ ਦਿਆਂ ਤੋ ਦੀਨਾ ਬੇਗ ਨੇ ਉਸੇ ਵਕਤ ਖਾਲਸੇ ਨੂੰ ਖਬਰ ਭੇਜ ਦਿੱਤੀ
ਤਬੈ ਮਰੱਟਨੀਓ ਚਿਤ ਠਈ ਡੇਰਾ ਸਿੰਘਨ ਲੁੱਟਣ ਚਿਤਈ ਜਬ ਸਿੰਘ ਲੁੱਟਣ ਸ਼ਹਿਰ ਬਣਾਏ ਥੋੜੇ ਰਹਿ ਦੀਨਾ ਬੇਗ ਨਿਓ ਸੋ ਸੁਨੀ ਤਿੰਨ ਸਿੰਘਨ ਕੈ ਦੀਨ
ਦੀਨਾ ਬੇਗ ਨੇ ਜਦੋਂ ਸੁਣਿਆ ਕਿ ਮਰੱਟੇ ਤਿਆਰੀ ਕਰ ਰਹੇ ਨੇ ਖਾਲਸੇ ਤੇ ਹਮਲਾ ਕਰਨ ਦੀ ਸਿੰਘਾਂ ਦੇ ਡੇਰੇ ਤੇ ਹਮਲਾ ਕਰਨ ਦੀ ਕਿ ਬਹੁਤੇ ਸਿੰਘ ਸ਼ਹਿਰ ਵਿੱਚ ਵੜੇ ਹੋਣਗੇ ਪਿੱਛੇ ਥੋੜੇ ਸਿੰਘ ਹੋਣਗੇ ਡੇਰੇ 'ਚ ਤੇ ਅਸੀਂ ਲੁੱਟ ਲਵਾਂਗੇ ਇਹ ਸਾਰੀ ਖਬਰ ਦੀਨਾ ਬੇਗ ਨੇ ਖਾਲਸੇ ਨੂੰ ਸਿੰਘਾਂ ਨੂੰ ਦੇ ਦਿੱਤੀ
ਅਮਰੀ ਤੁਮਰੀ ਕਸਮ ਜੋ ਅਬਲੋ ਪੋਰੇ ਥੀਨ
ਦੀਨਾ ਬੇਗ ਕਹਿਣ ਲੱਗਾ ਖਾਲਸਾ ਜੀ ਮੈਂ ਤੁਹਾਡੇ ਨਾਲ ਜਿਹੜਾ ਇਕਰਾਰਨਾਮਾ ਕੀਤਾ ਕਸਮ ਖਾਧੀ ਸੀ ਤੁਹਾਡੀ ਮਦਦ ਵਾਸਤੇ ਕਿ ਮੈਂ ਤੁਹਾਡੇ ਨਾਲ ਵਫਾਦਾਰ ਰਹਾਂਗਾ ਉਹ ਕਸਮ ਮੈਂ ਹੁਣ ਆਪਣੀ ਪੂਰੀ ਕਰ ਦਿੱਤੀ ਹੈ ਖਬਰ ਦੇ ਕੇ ਕਿ ਇਹ ਮਰੱਟੇ ਜਿਹੜੇ ਨੇ ਖਾਲਸੇ ਤੇ ਹਮਲਾ ਕਰਨ ਲਈ ਤਿਆਰੀ ਕਰ ਰਹੇ ਨੇ।
ਅਬ ਡੇਰਾ ਕਰ ਜਾਓ ਕੁਝ,
ਖਾਲਸਾ ਜੀ ਮਰੱਟਿਆਂ ਦੇ ਨਾਲ ਮੁਗਲ ਵੀ ਰਲ ਜਾਣਗੇ, ਤੁਸੀਂ ਇਹਨਾਂ ਦੀ ਮਦਦ ਵਾਸਤੇ ਆਏ ਹੋ, ਉਲਟਾ ਤੁਹਾਡੇ ਗਲ ਪੈਣਾ ਚਾਹੁੰਦੇ ਨੇ। ਮੇਰੀ ਇਹ ਬੇਨਤੀ ਹੈ, ਦੀਨਾ ਬੇਗ ਕਹਿੰਦਾ ਖਾਲਸਾ ਜੀ ਕਿ ਤੁਸੀਂ ਸਰਹੰਦ ਸ਼ਹਿਰ ਤੋਂ ਹੁਣ ਆਪਣਾ ਡੇਰਾ ਕੂਚ ਕਰਕੇ ਲੈ ਜਾਓ,
ਸ਼ਹਿਰ ਨਾ ਵੜਿਓ ਰਹੇ ਹੋ ਸੋਚ,
ਹੁਣ ਸ਼ਹਿਰ ਦੇ ਵਿੱਚ ਨਾ ਵੜਿਓ, ਸ਼ਹਿਰ ਦੇ ਵਿੱਚੋਂ ਹੀ ਬਾਹਰੋਂ ਬਾਹਰ ਨਿਕਲ ਕੇ ਚਾਲਾ ਪਾ ਦਿਓ।
ਸਿੰਘਨ ਸੋਈ ਬਾਤ ਬਣਾਏ,
ਇਹਨਾਂ ਨੇ ਗੱਲ ਸੁਣੀ, ਦੀਨਾ ਬੇਗ ਦੀ ਉਹਨੂੰ ਸਲਾਘਾ ਵੀ ਕੀਤੀ ਕਿ ਤੂੰ ਸਾਨੂੰ ਇਹ ਖਬਰ ਦਿੱਤੀ ਹੈ, ਇਹਦੇ ਵਾਸਤੇ ਤੇਰਾ ਧੰਨਵਾਦ ਹੈ। ਤੂੰ ਖਾਲਸੇ ਨੇ ਉਸ ਵਕਤ ਤਿਆਰੀ ਕਰ ਲਈ ਚੱਲਣ ਦੀ,
ਪਹਿਰ ਤਿੰਨ ਕੁਝ ਕਰਾਏ,
ਤੀਜਾ ਪਹਿਰ ਸੀ ਦਿਨ ਦਾ, ਯਾਨੀ ਕਿ ਸ਼ਾਮ ਦਾ ਦੁਪਹਿਰ ਦਾ ਸਮਾਂ ਹੋਇਆ ਸੀ। ਤੋ ਖਾਲਸੇ ਨੇ ਉਸ ਵਕਤ ਸਰਹੰਦ ਸ਼ਹਿਰ ਤੋਂ ਚਾਲੇ ਦੀ ਤਿਆਰੀ ਕਰ ਲਈ,
ਮਰੱਟੇ ਤਕਾਵੇਂ ਹੋਏ ਹੋਏ ਖੜੇ,
ਜਿਹੜੇ ਮਰੱਟੇ ਸਨ ਉਹ ਉਡੀਕ ਕਰ ਰਹੇ ਸੀ ਕਿ ਬਹੁਤੇ ਸਿੰਘ ਸ਼ਹਿਰ ਚ ਵੜਨਗੇ ਤੇ ਬਾਕੀਆਂ ਨੂੰ ਅਸੀਂ ਬਾਹਰ ਲੁੱਟ ਲਵਾਂਗੇ ਡੇਰੇ ਵਿੱਚ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਤਾਂ ਸਿੰਘ ਸਾਰੇ ਕੂਚ ਕਰਕੇ ਚਾਲਾ ਪਾਰਨ ਲੱਗੇ ਹਨ,
ਸਿੰਘ ਤੁਰੇ ਤੇ ਤੁਰਤ ਆਪੜੇ,
ਉਹਨਾਂ ਵੇਖਿਆ ਕਿ ਸਿੰਘ ਤਾਂ ਸਾਰੇ ਚੱਲ ਪਏ ਨੇ। ਤੋ ਉਸ ਵਕਤ ਮਰੱਟੇ ਜਿਹੜੇ ਸਨ ਸਿੰਘਾਂ ਦੇ ਉੱਤੇ, ਨਾ ਤਿਆਰੀ ਤਾਂ ਪਹਿਲਾਂ ਕੀਤੀ ਹੋਈ ਸੀ ਮਰੱਟਿਆਂ ਨੇ, ਇਹਨਾਂ ਨੇ ਖਾਲਸੇ ਦੇ ਉੱਤੇ ਹਮਲਾ ਬੋਲ ਦਿੱਤਾ।
ਉਥੋਂ ਸਿੰਘਾਂ ਤੋਂ ਥੰਨਾ ਬਣਾਇਆ,
ਸਿੰਘਾਂ ਨੇ ਪਹਿਲਾਂ ਹੀ ਆਪਣਾ ਥੰਨਾ ਬਣਾਇਆ ਹੋਇਆ ਸੀ, ਜਥਾ ਬਣਾਇਆ ਹੋਇਆ ਸੀ,
ਦੇਖੇ ਪਿੱਠ ਮਰਾਟਨ ਚਲਾਇਆ,
ਪਹਿਲਾਂ ਤਾਂ ਥੋੜਾ ਜਿਹਾ ਸਿੰਘ ਅੱਗੇ ਨੂੰ ਚੱਲ ਪਏ ਤੇ ਮਰੱਟਿਆਂ ਨੂੰ ਆਪਣੇ ਪਿੱਛੇ ਪਿੱਛੇ ਤੋਰ ਲਿਆ। ਸਿੰਘ ਅੱਗੇ ਨੂੰ ਤੁਰ ਪਏ ਕਿ ਮਰੱਟੇ ਵੀ ਪਿੱਛੇ ਪਿੱਛੇ ਤੁਰ ਪਏ ਕਿ ਸ਼ਾਇਦ ਸਿੰਘ ਸਾਡੇ ਕੋਲੋਂ ਡਰ ਕੇ ਅੱਗੇ ਨੱਠ ਚੱਲੇ ਨੇ। ਉਹ ਬੇਫਿਕਰ ਹੋ ਕੇ ਮਰੱਟੇ ਸਿੰਘਾਂ ਦੇ ਪਿੱਛੇ ਪਿੱਛੇ ਚੱਲ ਪਏ।
ਕੋਸ ਦੋਏ ਕੋ ਮਰੱਟੇ ਆਏ,
ਜਦੋਂ ਸਰਹੰਦ ਸ਼ਹਿਰ ਤੋਂ ਦੋ ਕੋਹ ਤੱਕ ਸਿੰਘ ਅੱਗੇ ਨਿਕਲ ਕੇ ਚਲੇ ਗਏ ਨਾ, ਸ਼ਹਿਰ ਚੋਂ ਬਾਹਰ ਆ ਗਏ ਮਰੱਟੇ ਵੀ, ਸਿੰਘਾਂ ਨੇ ਵੀ ਪੂਰੀ ਵਿਉਂਤਬੰਦੀ ਕੀਤੀ ਸੀ ਵੀ ਬਾਹਰ ਲਿਜਾ ਕੇ ਮਾਰਾਂਗੇ ਰੜੇ ਤੇ, ਕਿਉਂਕਿ ਜੇ ਇੱਥੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਮਾਰਿਆ ਤੇ ਇਹਨਾਂ ਨੇ ਕਿਲਾ ਮੰਨ ਲੈਣਾ, ਆਕੀ ਹੋ ਜਾਣਗੇ ਇੱਥੇ ਕਿਲੇ ਦੇ ਵਿੱਚ, ਫਿਰ ਮਾਰਨੇ ਔਖੇ ਹੋਣਗੇ। ਤੋ ਇਸ ਕਰਕੇ ਸਿੰਘ ਦੋ ਕੋਹ ਸ਼ਹਿਰ ਚੋਂ ਬਾਹਰ ਚਲੇ ਗਏ ਤੇ ਮਰੱਟੇ ਵੀ ਪਿੱਛੇ ਪਿੱਛੇ ਦਿਲ ਵਧਾ ਕੇ ਕਿ ਸਿੰਘ ਤਾਂ ਸਾਡੇ ਕੋਲੋਂ ਡਰ ਕੇ ਜਾ ਰਹੇ ਨੇ, ਇਹ ਵੀ ਪਿੱਛੇ ਪਿੱਛੇ ਦੋ ਕੋਹਾਂ ਤੱਕ ਬਾਹਰ ਆ ਗਏ।
ਸਿੰਘ ਘੋੜੇ ਮੋੜ ਪਲਟਾਏ,
ਚਲੋ ਖਾਲਸੇ ਨੇ ਵੇਖਿਆ ਕਿ ਹੁਣ ਆ ਗਏ ਨੇ ਰੜੇ ਵਿੱਚ ਮਰੱਟੇ, ਤੋ ਖਾਲਸੇ ਨੇ ਫਿਰ ਆਪਣੇ ਘੋੜਿਆਂ ਦੀਆਂ ਵਾਗਾਂ ਮੋੜੀਆਂ, ਮੂੰਹ ਮੋੜੇ ਤੇ ਮਰੱਟਿਆਂ ਵੱਲ ਕਰ ਲਏ।
ਬੰਦੂਕਾਂ ਕੀ ਤਬ ਚਾਰ,
ਬੰਦੂਕਾਂ ਤਿਆਰ ਸੀ, ਵਿੱਚ ਗੋਲੀਆਂ ਭਰੀਆਂ ਹੋਈਆਂ ਸੀ ਸਿੰਘਾਂ ਨੇ, ਇੱਕਦਮ ਮੂੰਹ ਫੇਰੇ ਘੋੜਿਆਂ ਦੇ ਤੇ ਮਰੱਟਿਆਂ ਵੱਲ ਬੰਦੂਕਾਂ ਸਿੱਧੀਆਂ ਕਰਕੇ ਗੋਲੀਆਂ ਤੜਾ ਤਾੜ ਕਰਕੇ ਦਾਗ ਦਿੱਤੀਆਂ।
ਲੈ ਮਰੱਟੇ ਬੋਤੇ ਮਾਰ,
ਜਿੰਨੇ ਮਰੱਟੇ ਪਹਿਲਾਂ ਉਹ ਤਾਂ ਬੜੇ ਦਿਲ ਵਧਾ ਕੇ ਵੱਧੇ ਆ ਰਹੇ ਸਨ, ਤੇ ਉਹ ਜਿੰਨੇ ਮਰੱਟੇ ਅੱਗੇ ਵੱਧ ਕੇ ਆ ਰਹੇ ਸਨ, ਮਾਰ ਕੇ ਮਿੱਟੀ ਚ ਖਾਲਸੇ ਨੇ ਗਰਕ ਕਰ ਦਿੱਤੇ।
ਹੰਨਾ ਹੰਨਾ ਕਰ ਪਿੱਛੇ ਮੁੜੇ,
ਉਹ ਜਿਹੜੇ ਉਹ ਹੰਨਾ ਹੰਨਾ ਕਰਦੇ ਨੇ, ਉਧਰ ਦੀ ਬੋਲੀ ਨਾ ਮਰੱਟਿਆਂ ਦੀ, ਮਰਾਠਾ ਬੋਲੀ ਬੋਲਦੇ ਨੇ, ਹੰਨਾ ਹੰਨਾ ਕਰਕੇ ਕਹਿੰਦੇ ਛੇਤੀ ਕਰੋ ਛੇਤੀ ਕਰੋ ਪਿੱਛੇ ਮੁੜ ਚੱਲੋ, ਸਿੰਘਾਂ ਨੇ ਆ ਕੇ ਹਮਲਾ ਬੋਲ ਦਿੱਤਾ। ਉਹ ਜਿੰਨੇ ਮਰੱਟੇ ਸਨ, ਇੱਕ ਮਰੱਟਾ ਸਿੰਘ ਦੇ ਨਾਲ ਬਹਿਸ ਪਿਆ, ਕਹਿੰਦਾ ਅਸੀਂ ਮਰੱਟੇ ਹੁੰਦੇ ਹਾਂ, ਮਰਹੱਟੇ, ਮਰ ਹੱਟੇ ਦਾ ਮਤਲਬ ਹੁੰਦਾ ਵੀ ਮਰ ਕੇ ਹਟਦੇ ਆ ਪਿੱਛੇ। ਉਹ ਕਹਿੰਦਾ ਤੂੰ ਮਰ ਹੱਟਾ ਹੁੰਦਾ, ਅਸੀਂ ਸਿੰਘ ਹੁੰਦੇ ਹਾਂ, ਅਸੀਂ ਮਰ ਕੇ ਵੀ ਅੱਗੇ ਵੱਧਦੇ ਚੱਲੇ ਜਾਂਦੇ ਹਾਂ, ਸਾਡਾ ਇਤਿਹਾਸ ਹੈ, ਬਾਬਾ ਦੀਪ ਸਿੰਘ ਜੀ ਦਾ ਸਿਰ ਲੱਥ ਗਿਆ ਤੜੀ ਤੇ ਰੱਖ ਕੇ, ਫਿਰ ਵੀ ਮਰਨ ਤੋਂ ਬਾਅਦ ਵੀ ਲੜਦੇ ਚਲੇ ਜਾਂਦੇ ਹਾਂ, ਇਹ ਸਾਡਾ ਇਤਿਹਾਸ ਹੈ। ਇਸ ਕਰਕੇ ਸਿੰਘ ਤੁਹਾਡੇ ਨਾਲੋਂ ਜ਼ਿਆਦਾ ਸੂਰਵੀਰ ਨੇ। ਉਹ ਖਾਲਸੇ ਨੇ ਵਿਖਾਇਆ ਵੀ ਮਰੱਟਿਆਂ ਦੀ ਖਾਲਸੇ ਤੇ ਪੇਸ਼ ਨਹੀਂ ਗਈ, ਇਹਨਾਂ ਹੰਨਾ ਹੰਨਾ ਕੀਤਾ, ਕਹਿੰਦੇ ਛੇਤੀ ਨਾਲ ਪਿੱਛੇ ਮੁੜ ਚੱਲੋ,
ਸਿੰਘ ਤਿਨਾ ਕੀ ਮੋਢੀ ਚੜੇ,
ਪਿੱਛੇ ਮੁੜਨ ਲੱਗੇ, ਸਿੰਘ ਅੱਗੋਂ ਜਾ ਘੇਰਿਆ ਇਹਨਾਂ ਨੂੰ, ਕਹਿੰਦੇ ਕਿੱਥੇ ਚੱਲੇ ਹੋ, ਠਹਿਰ ਜੋ ਵੱਡੇ ਮਰਹੱਟੇ ਹੋ, ਸੂਰਮਿਓ ਤੁਸੀਂ ਕਹਿੰਦੇ ਸੀ ਖਾਲਸੇ ਨੂੰ ਮਾਰਨਾ, ਠਹਿਰੋ ਹੁਣ ਕਿਵੇਂ ਸਾਡੇ ਕੋਲੋਂ ਬਚ ਕੇ ਜਾਓਗੇ, ਸਿੰਘ ਮੋਢਿਆਂ ਤੇ ਆ ਚੜੇ ਇਹਨਾਂ ਦੇ।
ਨਿਜੇ ਵਾਲਾ ਜੋ ਤਕਾਮੈ ਮਾਰ ਬੰਦੂਕ ਤਿਲ ਸਿੰਘ ਗਿਰਾ,
ਇਹਨਾਂ ਮਰੱਟਿਆਂ ਚ ਜਿਹੜਾ ਕੋਈ ਨੇਜੇ ਬਰਛੇ ਵਾਲਾ ਨਜ਼ਰ ਆਉਂਦਾ, ਮਾਰ ਕੇ ਬੰਦੂਕ ਦੀ ਗੋਲੀ ਸਿੰਘ ਉਹਦੀ ਛਾਤੀ ਪਰੋ ਕੇ ਮਰੱਟੇ ਨੂੰ ਮਿੱਟੀ ਤੇ ਸੁੱਟ ਕੇ ਗਰਕ ਕਰ ਦਿੰਦੇ ਹਨ।
ਦੋਹੇਰਾ ਜੋ ਸਿੰਘਨ ਆਗੇ ਟਿਕਿਓ ਸੋ ਤੋਲੀ ਨੋ ਮਾਰ,
ਜਿਹੜਾ ਕੋਈ ਮਰੱਟਾ ਸਿੰਘਾਂ ਦੇ ਅੱਗੇ ਆ ਕੇ ਟਿਕਿਆ ਖਲੋਤਾ ਸਾਹਮਣੇ ਦਿਸਿਆ, ਉਹ ਸਿੰਘਾਂ ਨੇ ਮਾਰ ਮੁਕਾਇਆ।
ਹੱਥ ਹਨੇਰੀ ਆ ਗਏ ਮੁੜ ਡੇਰਨ ਗਏ ਖੁਆਰ।
ਇਹਨਾਂ ਨੂੰ ਹਨੇਰਾ ਪੈ ਗਿਆ, ਰਾਤ ਪੈ ਗਈ, ਇਹ ਜਿੰਨੇ ਮਰੱਟੇ ਸਨ ਭੱਜ ਕੇ ਆਪਣੇ ਡੇਰੇ ਵਿੱਚ ਜਾ ਬੜੇ ਖੁਆਰ ਹੋ ਕੇ ਖੱਜਲ ਹੋ ਕੇ ਵਾਪਸ ਆਏ।
ਜੋ ਪਏ ਬੰਦੂਕੀਆਂ ਵੈ ਲੱਭਿਓ ਸ਼ਿਕਾਰ।
ਜਦੋਂ ਵਾਪਸ ਮੁੜੇ ਤੇ ਇੱਧਰ ਬੰਦੂਕ ਚ ਜਿਹੜੇ ਸਿੰਘ ਸਨ ਬੰਦੂਕਾਂ ਵਾਲੇ ਉਹਨਾਂ ਨੂੰ ਤਾਂ ਸ਼ਿਕਾਰ ਲੱਭ ਗਿਆ।
ਬਾਜ ਬਟੇਰਨ ਮਾਰੇ ਕਰ ਖੁਆਰ।
ਖਾਲਸਾ ਜੀ, ਕਦੇ ਕਿਸੇ ਬਾਜ ਨੂੰ ਵੇਖੋ ਨਾ ਸ਼ਿਕਾਰ ਕਰਦੇ, ਬਟੇਰੇ ਦਾ ਜਦੋਂ ਸ਼ਿਕਾਰ ਕਰਦਾ ਇਕਦਮ ਨੀ ਮਾਰਦਾ ਚਪਟ ਨਾਲ, ਸਵਾਦ ਲੈ ਲੈ ਮਾਰਦਾ ਬਾਜ ਵੀ। ਪਹਿਲਾਂ ਹੌਲੇ ਜੇ ਪੰਜਾ ਮਾਰਦਾ, ਫਿਰ ਛੱਡ ਦਿੰਦਾ ਬਟੇਰਾ, ਫਿਰ ਦੌੜਦਾ, ਫਿਰ ਪੰਜਾ ਮਾਰਦਾ। ਏਦਾਂ ਕਿੰਨਾ ਚਿਰ ਖੇਡਦਾ ਰਹਿੰਦਾ ਬਾਜ ਬਟੇਰੇ ਦੇ ਨਾਲ। ਹੁਣ ਸਿੰਘਾਂ ਨੂੰ ਵੀ ਖੇਡ ਮਿਲ ਗਈ, ਕਹਿੰਦੇ ਖੇਡੋ ਇਹਨਾਂ ਬਟੇਰਿਆਂ ਦੇ ਨਾਲ। ਆ ਵੱਡੇ ਮਰਹੱਟੇ ਅੱਗੋ ਜਾ ਕੇ ਘੇਰਦੇ, ਕਦੇ ਖੱਬਿਓ ਜਾ ਕੇ ਘੇਰਦੇ, ਖੇਡ ਹੀ ਕਰ ਰਹੇ ਸੀ ਸਿੰਘ। ਏਦਾਂ ਇਹਨਾਂ ਮਰਹੱਟਿਆਂ ਨੂੰ ਡਾਢਾ ਖੁਆਰ ਕੀਤਾ ਖਾਲਸੇ ਨੇ।
ਰਾਤ ਹਨੇਰੀ ਆ ਗਏ ਮੁੜ ਡੇਰਨ ਗਏ ਖੁਆਰ।
ਹਨੇਰੀ ਰਾਤ ਦੇ ਵਿੱਚ ਖੁਆਰ ਹੋ ਕੇ ਮਰਹੱਟੇ ਡੇਰੇ ਵਿੱਚ ਆ ਗਏ।
ਬੰਦੂਕੀਆਂ ਨੂੰ ਵੈ ਲੱਭਿਓ ਸ਼ਿਕਾਰ।
ਬੰਦੂਕੀ ਸਿੰਘਾਂ ਨੂੰ ਤਾਂ ਸ਼ਿਕਾਰ ਲੱਭ ਗਿਆ ਇਹਨਾਂ ਮਰਹੱਟਿਆਂ ਦੇ ਰੂਪ ਵਿੱਚ।
ਬਾਜ ਬਟੇਰਨ ਮਾਰੇ ਕਰ ਖੁਆਰ।
ਬਾਜ ਬਟੇਰੇ ਨੂੰ ਖੁਆਰ ਕਰਕੇ ਮਾਰਦਾ, ਏਦਾਂ ਸਿੰਘ ਇਹਨਾਂ ਮਰਹੱਟਿਆਂ ਨੂੰ ਖੁਆਰ ਕਰਕੇ ਮਾਰ ਰਹੇ ਨੇ।
ਫਿਰ ਮਾਝੇ ਜਾ ਕਾਜ ਸਵਾਰੇ।
ਇਸ ਤਰ੍ਹਾਂ ਸਿੰਘ ਇਧਰੋਂ ਸਰਹੰਦ ਵੱਲੋਂ ਫਿਰ ਮਾਝੇ ਚ ਜਾ ਵੜੇ, ਮਾਝੇ ਦੇ ਇਲਾਕੇ ਚ ਜਾ ਕੇ ਆਪਣੇ ਕਾਰਜ ਸਵਾਰੇ।
ਪਹੁੰਚ ਲਾਹੌਰ ਠਿਗ ਘੋੜੇ ਖਿਲਾਰੇ।
ਲਾਹੌਰ ਦੇ ਨੇੜੇ ਜਾ ਪਹੁੰਚੇ ਤੇ ਲਾਹੌਰ ਕੋਲ ਜਾ ਕੇ ਖਾਲਸੇ ਨੇ ਆਪਣੇ ਘੋੜੇ ਬੰਨੇ ਹਨ।
ਲੁੱਟ ਸਿੰਘ ਸ਼ਹਿਰ ਉਜਾੜੇ।
ਸਾਰਾ ਸਰਹੰਦ ਸ਼ਹਿਰ ਲੁੱਟ ਕੇ ਉਜਾੜ ਕੇ ਸਿੰਘ ਗਏ।
ਸਮੁੰਦ ਖਾਨ ਤੋਂ ਗਏ ਆਰੇ।
ਜਿਹੜਾ ਇੱਥੋਂ ਦਾ ਸੂਬੇਦਾਰ ਸੀ ਸਮੁੰਦ ਖਾਂ, ਉਹ ਹਾਰ ਗਿਆ। ਉਹ ਹਾਰ ਕੇ ਖਾਲਸੇ ਦੇ ਅੱਗੋਂ ਅੱਗੇ ਲੱਗ ਕੇ ਦੌੜ ਪਿਆ।
ਨਥਨਾ ਦੀਨੋ ਮਰਟਨ ਘੋੜੇ।
ਜਿਹੜਾ ਇਹ ਸਮੁੰਦ ਖਾਂ ਸੀ, ਇਹ ਜਦੋਂ ਦੌੜਿਆ ਸਰਹੰਦ ਛੱਡ ਕੇ, ਤੇ ਜਿਹੜੇ ਮਰੱਟੇ ਸਨ ਇਹਨਾਂ ਨੇ ਸਰਹੰਦ ਦੇ ਵਿੱਚੋਂ ਇਹਨੂੰ ਭੱਜਣ ਨਹੀਂ ਦਿੱਤਾ।
ਸੋ ਫੜ ਲਿਓ ਸੁਵਾਟੇ ਥੋੜੇ।
ਥੋੜੀ ਵਾਟ ਹੀ ਤੈਅ ਕੀਤੀ ਸੀ ਸਮੁੰਦ ਖਾਂ ਨੇ, ਤੇ ਮਰੱਟਿਆਂ ਨੇ ਸਮੁੰਦ ਖਾਂ ਨੂੰ ਜਾ ਕੇ ਪਕੜ ਲਿਆ, ਗ੍ਰਿਫਤਾਰ ਕਰ ਲਿਆ।
ਮਰਟਨ ਲਾਹੌਰੈ ਦਇਓ ਜ਼ੋਰਾ।
ਇੱਧਰ ਜਿਹੜੇ ਮਰੱਟੇ ਸਨ ਸਰਹੰਦ ਜਿੱਤ ਕੇ ਅੱਗੇ ਵਧੇ, ਅੱਗੇ ਵਧਦਿਆਂ ਵਧਿਆਂ ਲਾਹੌਰ ਤੇ ਆ ਕੇ ਕਬਜ਼ਾ ਕਰਨ ਲੱਗੇ।
ਸਿੰਘਨ ਜਾਏ ਮਚਾਇਓ ਰੋਲਾ।
ਸਿੰਘ ਵੀ ਲਾਹੌਰ ਜਾ ਪਹੁੰਚੇ ਸਨ, ਉਹਨਾਂ ਨੇ ਵੀ ਜਾ ਕੇ ਖਾਲਸੇ ਨੇ ਵੀ ਆਪਣਾ ਬੋਲ ਬਾਲਾ ਜ਼ੋਰ ਵਰਪਾ ਦਿੱਤਾ।
ਤੈਮੂਰ ਸ਼ਾਹ ਤਬਲੋ ਰਹਿ ਗਏ।
ਤੈਮੂਰ ਸ਼ਾਹ ਉਹ ਲਾਹੌਰ ਚਲਾ ਗਿਆ, ਅਬਦਾਲੀ ਦਾ ਲੜਕਾ ਸੀ, ਇਹਨੂੰ ਹਿੰਦੁਸਤਾਨ ਦਾ ਬੰਦੋਬਸਤ ਸੌਂਪ ਗਿਆ ਸੀ ਅਬਦਾਲੀ ਜਾਣ ਵੇਲੇ। ਤੋ ਤੈਮੂਰ ਸ਼ਾਹ ਨੇ ਲਾਹੌਰ ਜਾ ਕੇ ਮੰਨ ਲਿਆ।
ਸੋ ਨਟ ਰਾਏ ਕਾਬਲ ਕੋ।
ਜਦੋਂ ਤੈਮੂਰ ਸ਼ਾਹ ਨੇ ਵੇਖਿਆ ਕਿ ਖਾਲਸਾ ਵੀ ਇੱਥੇ ਮਾਰ ਬਕਾਰਾ ਕਰ ਰਿਹਾ, ਉਧਰੋਂ ਮਰੱਟੇ ਵੀ ਆ ਪਹੁੰਚੇ ਨੇ, ਤੈਮੂਰ ਸ਼ਾਹ ਆਪਣੀ ਜਿੰਨੀ ਫੌਜ ਸੀ ਉਹਨਾਂ ਨੂੰ ਨਾਲ ਲੈ ਕੇ ਕਾਬਲ ਨੂੰ ਦੌੜ ਗਿਆ।
ਤੈਮੂਰ ਸ਼ਾਹ ਤਬਲੋ ਰਹਿ ਗਏ। ਸੋ ਨਟ ਰਾਏ ਕਾਬਲ ਕੋ ਪਯੋ।
ਹਾਂਜੀ।
ਲਾਹੌਰ ਮੁਲਤਾਨ ਜਬ ਕਾਲੀ ਹੋਇਓ, ਅਟਕੈ ਉਰੇ ਨਾ ਗਿਲ ਜਾ ਖਲੋਇਓ।
ਲਾਹੌਰ ਖਾਲੀ ਹੋ ਗਿਆ, ਕਾਬਲੀ ਜਿੰਨੇ ਗਿਲਜੇ ਸਨ ਚਲੇ ਗਏ, ਅੱਗੇ ਮੁਲਤਾਨ ਵੀ ਖਾਲੀ ਕਰਕੇ ਕਾਬਲੀ ਚਲੇ ਗਏ। ਅਟਕ ਦਰਿਆ ਦੇ ਉਰੇ ਤੱਕ ਕੋਈ ਗਿਲਜਾ ਨਹੀਂ ਰਿਹਾ, ਸਾਰੇ ਗਿਲਜੇ ਅਟਕ ਦਰਿਆ ਨੂੰ ਪਾਰ ਕਰਕੇ ਕਾਬਲ ਚਲੇ ਗਏ।
ਸਿੰਘ ਰਹਿ ਆ ਮੁਗਲ ਸਦੋਏ।
ਹੁਣ ਇਸ ਸਾਰੇ ਇਲਾਕੇ ਵਿੱਚ ਇੱਕ ਸਿੰਘ ਰਹਿ ਰਹੇ ਨੇ ਤੇ ਦੂਜੇ ਮੁਗਲ ਰਹਿ ਰਹੇ ਨੇ, ਇਹਨਾਂ ਦਾ ਕਬਜ਼ਾ ਹੈ।
ਤੀਜੋ ਮਰਹੱਟਾ ਚਾਕਰ ਥੋਏ।
ਤੀਜੇ ਮਰਹੱਟੇ ਜਿਹੜੇ ਨੇ ਮੁਗਲਾਂ ਦੇ ਨੌਕਰ ਸਨ, ਇਹਨਾਂ ਮਰਹੱਟਿਆਂ ਨੂੰ ਮੁਗਲਾਂ ਨੇ ਆਪਣੀ ਨੌਕਰੀ ਤੇ ਰੱਖਿਆ ਹੋਇਆ ਸੀ ਆਪਣੀ ਮਦਦ ਵਾਸਤੇ, ਇਹ ਤਿੰਨੇ ਰਹਿ ਰਹੇ ਨੇ। ਕਾਬਲੀ ਸਾਰੇ ਕੱਢ ਦਿੱਤੇ ਲਾਹੌਰ ਚੋਂ, ਮੁਲਤਾਨ ਤੋਂ, ਅਟਕ ਤੱਕ ਦੇ ਇਲਾਕੇ ਚੋਂ, ਸਾਰੇ ਹਿੰਦੁਸਤਾਨ ਚੋਂ। ਹੁਣ ਇੱਥੇ ਕੇਵਲ ਤਿੰਨ ਜਣੇ ਰਹਿ ਰਹੇ ਨੇ, ਇੱਕ ਤਾਂ ਖਾਲਸਾ ਰਹਿ ਰਿਹਾ, ਦੂਜੇ ਮੁਗਲ ਰਹਿ ਰਹੇ ਨੇ, ਤੀਜੇ ਇਹਨਾਂ ਮੁਗਲਾਂ ਦੇ ਜਿਹੜੇ ਨੌਕਰ ਨੇ ਮਰਹੱਟੇ ਉਹ ਰਹਿ ਰਹੇ ਹਨ।
ਚੁਣ ਕਰ ਤਿੰਨ ਮੈਂ ਥੋ ਸਰਦਾਰ।
ਇਹਨਾਂ ਮਰਹੱਟਿਆਂ ਦਾ ਜਿਹੜਾ ਸਰਦਾਰ ਸੀ ਉਹਦਾ ਨਾਂ ਸੀ ਚੁਨਕਰ ਰਾਓ।
ਤੁੱਕੋ ਹੁਲਕਰ ਰਾਗੋ ਮਲਾਰ।
ਦੂਸਰਾ ਸੀ ਤੁੱਕੋ ਰਾਓ, ਤੀਸਰਾ ਸੀ ਹੁਲਕਰ ਰਾਓ, ਤੇ ਰਾਘੋ ਰਾਓ ਤੇ ਮਲਾਰ ਰਾਓ, ਇਹ ਸਾਰੇ ਮਰਹੱਟਿਆਂ ਦੇ ਸਰਦਾਰ ਸਨ।
ਸਿੰਘ ਮਰਹੱਟੇ ਰਹਿ ਕੁਮਲ ਕੁਰੇ।
ਸਿੰਘਾਂ ਤੇ ਮਰਹੱਟਿਆਂ ਦੀ ਆਪਸ ਘੂਰਮ ਘੂਰੀ ਰਹਿੰਦੀ ਹੈ, ਸਿੰਘ ਤੇ ਮਰਹੱਟੇ ਇੱਕ ਦੂਜੇ ਨੂੰ ਘੂਰਮ ਘੂਰੀ ਨਾਲ ਵੇਖਦੇ ਹਨ।
ਥੋੜੇ ਸਿੰਘ ਰਹਿ ਤੁਰਕਨ ਮੋੜੇ।
ਤੇ ਸਿੰਘ ਉਸ ਵੇਲੇ ਚੜ੍ਹਦੇ ਨੇ, ਕਈ ਵਾਰ ਸਿੰਘ ਤਿਆਰੀ ਕਰਦੇ ਨੇ ਕਿ ਇਹਨਾਂ ਮਰਹੱਟਿਆਂ ਨੂੰ ਸਵਾਦ ਚਖਾ ਹੀ ਦਈਏ, ਪਰ ਅੱਗੋਂ ਤੁਰਕ ਹੱਥ ਜੋੜ ਕੇ ਬੇਨਤੀ ਕਰਦੇ, ਖਾਲਸਾ ਜੀ ਸਾਡੀ ਹੱਥ ਜੋੜੀ ਹੈ, ਤੁਸੀਂ ਇਹਨਾਂ ਨਾਲ ਨਾ ਲੜੋ, ਇਹ ਸਾਡੇ ਨੌਕਰ ਨੇ ਚਾਕਰ ਨੇ, ਸਾਡੀ ਮਦਦ ਵਾਸਤੇ ਨੇ। ਏਦਾਂ ਕਹਿੰਦੇ ਤੁਰਕ ਹੱਥ ਜੋੜ ਕੇ ਖਾਲਸੇ ਨੂੰ ਮੋੜ ਦਿੰਦੇ ਨੇ।
ਸਿੰਘ ਮਰਹੱਟੇ ਰਹਿ ਕੁਰਮ ਕੋਰੇ, ਚਲੇ ਸਿੰਘ ਰਹਿ ਤੁਰਕ ਨ ਮੋਰੇ।
ਹਾਂਜੀ,
ਸਿੰਘ ਨਲੀਨੇ ਕਿਲੇ ਚਿਣਾਏ।
ਇਸ ਤਰ੍ਹਾਂ ਸਿੰਘਾਂ ਨੇ ਖਾਲਸਾ ਜੀ ਕਈ ਇਲਾਕਿਆਂ ਚ ਆਪਣੇ ਕਿਲੇ ਵੀ ਉਸਾਰ ਲਏ। ਹੁਣ ਇਹ ਸਮਾਂ ਸੀ ਸਿੰਘਾਂ ਦੀ ਡਿਵੈਲਪਮੈਂਟ ਦਾ, ਇਹ ਸਮਾਂ ਸੀ ਸਿੰਘਾਂ ਕੋਲ ਉਸ ਵੇਲ ਦਾ ਕਿ ਜਿਸ ਵੇਲੇ ਤੁਰਕ ਕਮਜ਼ੋਰ ਸਨ, ਖਾਲਸੇ ਦਾ ਬੋਲਬਾਲਾ ਸੀ। ਉਹਨੇ ਸਿੰਘਾਂ ਆਖਿਆ ਕਿ ਆਪਣੇ ਜਿੰਨੇ ਕਿਲੇ ਨੇ ਉਸਾਰ ਲਈਏ, ਆਪਣੀ ਮਜ਼ਬੂਤੀ ਕਰ ਲਈਏ, ਤਾਂ ਜੋ ਆਉਣ ਵਾਲੇ ਸਮੇਂ ਜੇ ਕਿਤੇ ਲੜਾਈ ਦੀ ਲੋੜ ਪਵੇ ਤੇ ਅਸੀਂ ਤਾਕਤ ਨਾਲ ਮੁਕਾਬਲਾ ਕਰ ਸਕੀਏ ਦੁਸ਼ਮਣ ਦਾ। ਤੋ ਖਾਲਸੇ ਨੇ ਕਈ ਥਾਵਾਂ ਤੇ ਕਿਲੇ ਚੜਾ ਲਏ।
ਸਿੰਘ ਲਗੇ ਲੈਣ ਮੁਲਕ ਉਗਰਾਏ।
ਸਾਰਾ ਇਲਾਕਾ ਜਿਹੜਾ ਸੀ ਉਹ ਮਿਸਲਾਂ ਨੇ ਵੰਡ ਲਿਆ। ਖਾਲਸੇ ਦੀਆਂ 11 ਮਿਸਲਾਂ ਸਨ, ਇਲਾਕੇ ਬਹੁਤ ਸਾਰੇ ਖਾਲਸੇ ਨੇ ਮੰਨ ਲਏ।
ਮੁਗਲ ਸਿੰਘਨ ਤੇ ਬੋਚ ਗਏ ਕੰਨ।
ਹੁਣ ਇਹ ਜਿਹੜੇ ਮੁਗਲ ਸਨ ਇਹ ਵੀ ਸਿੰਘਾਂ ਤੋਂ ਕੰਨ ਬੋਚ ਗਏ, ਯਾਨੀ ਕਿ ਇਹਨਾਂ ਨੇ ਸਿੰਘਾਂ ਨਾਲ ਲੜਨ ਤੋਂ ਆਪਣਾ ਖਿਆਲ ਹਟਾ ਲਿਆ।
ਦੇਖ ਕਲਾ ਯੇ ਸਤਿਗੁਰ ਧੰਨ।
ਕੋਈ ਮੁਗਲ ਜਿਹੜੇ ਸਿੰਘਾਂ ਨੂੰ ਮਾਰ ਮੁਕਾਲ ਕੇ ਖਤਮ ਕਰਨਾ ਚਾਹੁੰਦੇ ਸਨ, ਹੁਣ ਖਾਲਸਾ ਜੀ ਵੇਖੋ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਕਲਾ ਕੈਸੀ ਧੰਨ ਹੈ ਕਿ ਖਾਲਸਾ ਆਪਣੀ ਮਰਜ਼ੀ ਕਰ ਰਿਹਾ, ਸਾਰੇ ਇਲਾਕੇ ਚ ਇਲਾਕੇ ਨੂੰ ਉਗਰਾ ਰਿਹਾ, ਇਲਾਕਿਆਂ ਦੇ ਉੱਤੇ ਆਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ ਨੇ, ਪਰ ਮੁਗਲ ਖਾਲਸੇ ਨਾਲ ਲੜਨ ਦੀ ਬਜਾਏ ਕੰਨ ਬੋਚ ਕੇ ਅੰਦਰ ਵੜ ਕੇ ਰਹਿੰਦੇ ਨੇ। ਇਹ ਗੁਰੂ ਕਲਗੀਧਰ ਦੀ ਕਲਾ ਹੈ ਜੋ ਖਾਲਸੇ ਵਿੱਚ ਵਰਤੀ ਹੈ, ਇਹ ਕਲਗੀਧਰ ਪਾਤਸ਼ਾਹ ਦੀ ਕਲਾ ਹੈ।
ਚਿੜੀਆਂ ਤੇ ਤਿੰਨ ਬਾਜ ਤੁੜਾਏ।
ਖਾਲਸਾ ਜੀ ਜੋ ਬਚਨ ਦਸਵੇਂ ਪਾਤਸ਼ਾਹ ਨੇ ਕਹੇ ਸੀ ਮੈਂ ਚਿੜੀਆਂ ਤੋਂ ਬਾਜ ਤੁੜਾਵਾਂਗਾ, ਉਹੀ ਬਚਨ ਗੁਰਦੇਵ ਨੇ ਸੱਤ ਕਰਕੇ ਵਿਖਾਏ। ਚਿੜੀਆਂ ਸਮਾਨ ਜਿਹੜੇ ਲੋਕ ਸਨ ਉਹਨਾਂ ਨੂੰ ਸਿੰਘ ਬਣਾ ਕੇ ਗੁਰਦੇਵ ਨੇ ਮੁਗਲਾਂ ਸਮਾਨ ਜਿਹੜੇ ਬਾਜ ਸਮਾਨ ਮੁਗਲ ਸਨ ਉਹਨਾਂ ਨੂੰ ਤੁੜਾ ਕੇ ਕਮਜ਼ੋਰ ਕਰ ਦਿੱਤਾ।
ਸਸਿਆਂ ਤੇ ਜਿਨ ਸ਼ੇਰ ਮਰਵਾਏ।
ਉਹ ਗੱਲ ਹੋਈ ਕਿ ਸਹਿਆਂ ਤੋਂ ਸ਼ੇਰ ਮਰਵਾ ਦਿੱਤੇ।
ਮੁਗਲ ਸਮਝੇ ਸਿੰਘ ਅਤ ਸੂਰ।
ਮੁਗਲਾਂ ਨੂੰ ਇਹ ਗੱਲ ਸਮਝ ਪੈ ਗਈ ਕਿ ਜਿਹੜੇ ਆਹ ਸਿੰਘ ਨੇ ਇਹ ਬੜੇ ਬਹਾਦਰ ਤੇ ਸੂਰਮੇ ਹਨ।
ਪਠਾਨ ਮਾਰ ਕਿਓ ਸਿੰਘਨ ਦੂਰ।
ਇਹਨਾਂ ਸਿੰਘਾਂ ਨੇ ਪਠਾਣਾ ਨੂੰ ਮਾਰ ਕੇ ਦੂਰ ਕੀਤਾ, ਜਿਹਨਾਂ ਪਠਾਣਾ ਅਬਦਾਲੀ ਦੀ ਫੌਜ ਨੂੰ ਨਾ ਅਸੀਂ ਨੱਕ ਨੂੰ ਨਕੇਲ ਪਾ ਸਕੇ ਨਾ ਮਰੱਟੇ ਪਾ ਸਕੇ, ਅਬਦਾਲੀ ਦੇ ਉਹਨਾਂ ਗਿਲਡਿਆਂ ਦੀ ਫੌਜ ਨੂੰ ਜੇ ਕਿਤੇ ਨੱਕ ਚ ਨਕੇਲ ਪਾ ਕੇ ਅਟਕ ਦਰਿਆ ਤੋਂ ਪਾਰ ਛੱਡ ਕੇ ਆਏ ਤਾਂ ਉਹ ਆ ਸਿੰਘ ਸੂਰਮੇ ਨੇ। ਇਹਨਾਂ ਤੋਂ ਇਲਾਵਾ ਹਿੰਦੁਸਤਾਨ ਦੇ ਵਿੱਚ ਹੋਰ ਕੋਈ ਦੂਸਰਾ ਸੂਰਮਾ ਨਹੀਂ ਹੈ।
ਮੁਗਲਨ ਕੀ ਇਨ ਮਦਦ ਕਈ।
ਇਹਨਾਂ ਨੇ ਮੁਗਲਾਂ ਦੀ ਮਦਦ ਕੀਤੀ ਹੈ, ਇਹਨਾਂ ਨੇ ਮੁਗਲਾਂ ਦੀ ਸਹਾਇਤਾ ਕੀਤੀ ਹੈ।
ਹਮ ਇਨਕੇ ਹਮਰੇ ਭਾਈ।
ਸਾਡੇ ਨੇ ਅਸੀਂ ਇਹਨਾਂ ਦੇ ਭਰਾ ਹਾਂ। ਏਦਾਂ ਮੁਗਲਾਂ ਨੂੰ ਇਹ ਗੱਲ ਸਮਝ ਪੈ ਰਹੀ ਹੈ।
ਮਰਹੱਟਨ ਕੋ ਕੋਲ ਸਿੰਘ ਨ ਦਿਖਾ ਮੈਂ।
ਉਧਰ ਮਰਹੱਟੇ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਵੱਡੇ ਸੂਰਮੇ ਘੋਂਦੇ ਸੀ। ਖਾਲਸਾ ਉਹਨਾਂ ਨੂੰ ਘੂਰਦਾ ਹੈ, ਜਦੋਂ ਸਿੰਘਾਂ ਨੂੰ ਖਾਲਸਾ ਜਿਹੜਾ ਮਰਟਿਆਂ ਨੂੰ ਘੂਰਦਾ ਹੈ।
ਸਿੰਘਨ ਓਲੇ ਸੋ ਲੁਕ ਜਾਵੇ।
ਤੇ ਜਦੋਂ ਸਿੰਘ ਆਉਂਦੇ ਵੀ ਠਹਿਰ ਜਾਓ ਤੇ ਮਰੱਟੇ ਜਿਹੜੇ ਨੇ ਇਹਨਾਂ ਮੁਗਲਾਂ ਦੇ ਪਿੱਛੇ ਜਾ ਕੇ ਲੁਕ ਜਾਂਦੇ। ਮੁਗਲ ਕਹਿੰਦੇ ਨਾ ਮਹਾਰਾਜ ਨਾ ਮਾਰਿਓ ਇਹਨਾਂ ਨੂੰ, ਇਹ ਵੀ ਸਾਡੇ ਨੌਕਰ ਚਾਕਰ ਨੇ, ਤੁਸੀਂ ਰਾਜੇ ਹੋ, ਤੁਸੀਂ ਸੂਰਮੇ ਹੋ। ਏਦਾਂ ਖਾਲਸੇ ਨੂੰ ਬੇਨਤੀ ਕਰਕੇ ਮਰੱਟਿਆਂ ਨੂੰ ਬਚਾ ਲੈਂਦੇ।
ਦੋਹੇਰਾ ਦੀਨਾ ਬੇਗ ਕੋ ਘੇਰ ਕੇ ਮਰੱਟਨ ਲੀਨੋ ਕੋਟ।
ਇੱਧਰ ਦੀਨਾ ਬੇਗ ਜਲੰਧਰ ਦੇ ਵਿੱਚ ਨਵਾਬ ਸੀ, ਮਰੱਟੇ ਇੰਨੇ ਜ਼ਿਆਦਾ ਵੱਧ ਗਏ ਕਿ ਉਹਨਾਂ ਨੇ ਦੀਨਾ ਬੇਗ ਨੂੰ ਵੀ ਆ ਕੇ ਲੁੱਟਣਾ ਸ਼ੁਰੂ ਕਰ ਦਿੱਤਾ, ਜਲੰਧਰ ਨੂੰ ਵੀ ਆ ਕੇ ਲੁੱਟ ਕੇ ਇੱਕ ਵਾਰੀ ਮਰੱਟਿਆਂ ਨੇ ਕਬਜ਼ਾ ਕਰ ਲਿਆ।
ਉਹ ਤੋਂ ਪਟੇਲ ਜੋ ਸਾਹਿਬਾ ਲਿਓ ਡੇਰੋਂ ਲੁੱਟ।
ਇਹਨਾਂ ਮਰੱਟਿਆਂ ਦੇ ਵਿੱਚ ਇੱਕ ਪਟੇਲ ਨਾਮ ਦਾ ਪਟੇਲ ਸਾਹਿਬ ਕਰਕੇ ਮਰਹੱਟਾ ਸੀ, ਉਹਨੇ ਆ ਕੇ ਜਲੰਧਰ ਨੂੰ ਲੁੱਟ ਲਿਆ, ਜਲੰਧਰ ਤੇ ਕਬਜ਼ਾ ਕਰ ਲਿਆ।
ਦੋਹੇਰਾ 1815 ਬਿਕਰਮ ਰਾਏ ਤੋਂ ਸਾਲ।
ਜੀ ਇਸੇ ਤਰ੍ਹਾਂ 1815 ਸੰਮਤ ਬਿਕਰਮੀ ਦਾ ਸਾਲ ਆਇਆ ਹੈ।
ਸਾਈ ਡੇਰਾ ਤੋਂ ਕਾਲ ਸੈ ਟਿਗਰਾਏ ਪੁਰ ਗੁੱਜਰਵਾਲ।
ਖਾਲਸਾ ਜੀ ਗੁੱਜਰਵਾਲ ਤੇ ਰਾਏਪੁਰ ਦੇ ਇਲਾਕੇ ਚ ਖਾਲਸੇ ਦਾ ਡੇਰਾ ਸੀ, ਪੰਥ ਨੇ ਇਸ ਇਲਾਕੇ ਦੇ ਵਿੱਚ ਡੇਰਾ ਕੀਤਾ ਹੋਇਆ ਸੀ।
ਤੋ ਹੋਲੇ ਕੋ ਮੇਲਾ ਆਇਆ,
ਇਤਨੇ ਨੂੰ ਹੋਲੇ ਮਹੱਲੇ ਦਾ ਜੋੜ ਮੇਲਾ ਆਨੰਦਪੁਰ ਸਾਹਿਬ ਦਾ, ਕਿਉਂਕਿ ਖਾਲਸਾ ਹੋਲਾ ਮਹੱਲਾ ਆਨੰਦਪੁਰ ਸਾਹਿਬ ਮਨਾਉਂਦਾ ਪੁਰਾਤਨ ਸਮੇਂ ਤੋਂ, ਤੇ ਕਾਫੀ ਸਮੇਂ ਤੋਂ ਸਿੰਘਾਂ ਨੂੰ ਮਹੱਲਾ ਖੇਡਣ ਦਾ ਸਮਾਂ ਨਹੀਂ ਸੀ ਮਿਲਿਆ, ਤੋ ਖਾਲਸੇ ਨੇ ਵੇਖਿਆ ਕਿ ਹੋਲੇ ਮਹੱਲੇ ਦਾ ਸਮਾਗਮ ਆ ਗਿਆ ਹੈ।
ਸਿੰਘ ਅਨੰਦਪੁਰ ਚਯੋ ਜਾਇਆ,
ਸਿੰਘਾਂ ਨੇ ਹੋਲਾ ਮਹੱਲਾ ਸਮਾਗਮ ਮਨਾਉਣ ਵਾਸਤੇ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ।
ਹਜ਼ਾਰ ਸਿੰਘ ਭਇਓ ਤਿਆਰ,
ਤਕਰੀਬਨ 20,000 ਸਿੰਘ ਤਿਆਰ ਹੋਏ ਹੋਲਾ ਮਹੱਲਾ ਖੇਡਣ ਵਾਸਤੇ, ਮਹੱਲਾ ਖੇਡਣ ਵਾਸਤੇ ਆਨੰਦਪੁਰ ਸਾਹਿਬ ਜਾਣ ਲਈ।
ਤਾਰਾ ਸਿੰਘ ਪਇਓ ਮੋਰੇ ਵਾਰ,
ਇਹਨਾਂ 20,000 ਸਿੰਘਾਂ ਵਿੱਚੋਂ ਸਭ ਤੋਂ ਮੂਹਰੇ ਭਾਈ ਤਾਰਾ ਸਿੰਘ ਜੀ ਚੱਲੇ ਹਨ।
ਸੰਦੀਕ ਬੇਗ ਤੋਂ ਸਿਰੰਦ ਮਾਏ,
ਸੰਦੀਕ ਬੇਗ ਸਰਹੰਦ ਸ਼ਹਿਰ ਦੇ ਵਿੱਚ ਸੂਬੇਦਾਰ ਸੀ, ਜਿਹਨੂੰ ਪੰਥ ਨੇ ਮਦਦ ਕਰਕੇ ਸਮੁੰਦ ਖਾਂ ਨੂੰ ਕੱਢ ਕੇ ਇਹਨੂੰ ਬਣਾਇਆ ਸੀ ਨਾ ਜਰਨੈਲ ਸੂਬੇਦਾਰ, ਤੋ ਸਦੀਕ ਬੇਗ ਹੀ ਖਾਲਸੇ ਨੂੰ ਲਿਆਇਆ ਸੀ ਆਪਣੀ ਮਦਦ ਵਾਸਤੇ। ਸਦੀਕ ਬੇਗ ਉਸ ਵੇਲੇ ਸਰਹੰਦ ਸ਼ਹਿਰ ਦੇ ਵਿੱਚ ਸੀ ਸੂਬੇਦਾਰ।
ਕਹਿ ਸਿੰਘਨ ਦੀ ਉਹ ਦੇਣ ਪੁਲਾਏ,
ਸਦੀਕ ਬੇਗ ਪਹਿਲਾਂ ਤਾਂ ਖਾਲਸੇ ਨੂੰ ਟਕੇ ਭੇਜਦਾ ਰਿਹਾ, ਪਰ ਹੁਣ ਜਦੋਂ ਖਾਲਸੇ ਨੂੰ ਇਹਨੇ ਟਕੇ ਨਾ ਭੇਜੇ, ਦਸਵੰਧ ਜਿਹੜਾ ਇਲਾਕੇ ਦੀ ਮਾਇਆ ਦਾ ਟੈਕਸ ਸੀ ਉਹ ਖਾਲਸੇ ਨੂੰ ਨਾ ਦਿੱਤਾ।
ਖਾਲੀ ਵਕੀਲ ਆਏ ਖਾਲਸੇ ਪਾਏ,
ਖਾਲਸੇ ਦੇ ਵਕੀਲ ਗਏ ਸਦੀਕ ਬੇਗ ਨੂੰ ਆਖਿਆ, ਉਹ ਸਦੀਕ ਬੇਗ ਖਾਲਸੇ ਦਾ ਹਿੱਸਾ ਖਾਲਸੇ ਕੋਲ ਨਹੀਂ ਪਹੁੰਚਿਆ, ਇਹਨੇ ਅੱਗੋਂ ਖਾਲੀ ਮੋੜ ਦਿੱਤਾ ਉਹਨਾਂ ਵਕੀਲਾਂ ਨੂੰ, ਕਹਿਣ ਲੱਗਾ ਜੀ ਹੈ ਨੀ ਮੇਰੇ ਕੋਲ ਪੈਸੇ, ਇਦਾਂ ਇਨਕਾਰ ਕਰ ਦਿੱਤਾ।
ਸੋ ਗੱਲ ਥੀ ਦਿਲ ਸਿੰਘ ਨਮਾਏ,
ਮਨ ਚ ਗੱਲ ਆਈ ਕਿ ਸਦੀਕ ਬੇਗ ਨੂੰ ਅਸੀਂ ਸੂਬੇਦਾਰੀ ਦਿੱਤੀ ਸਰਹੰਦ ਦੀ, ਇਹ ਕਹਿ ਕੇ ਦਿੱਤੀ ਸੀ ਕਿ ਵਿੱਚੋਂ ਹਿੱਸਾ ਜਿੰਨੀ ਉਗਰਾਹੀ ਹੋਵੇਗੀ ਸਰਹੰਦ ਸ਼ਹਿਰ ਦੀ ਉਹ ਖਾਲਸੇ ਨੂੰ ਵਿੱਚੋਂ ਹਿੱਸਾ ਦੇਣਾ, ਤੇ ਇਹਨੇ ਅੱਗੋਂ ਇਨਕਾਰ ਕਰ ਦਿੱਤਾ। ਸਿੰਘਾਂ ਦੇ ਦਿਲ ਚ ਸੀ ਇਹ ਗੱਲ, ਕਹਿੰਦੇ ਕੋਈ ਗੱਲ ਨਹੀਂ, ਜਦੋਂ ਕਿਤੇ ਉਧਰ ਗੇੜਾ ਲੱਗਾ ਤੇ ਸਦੀਕ ਬੇਗ ਨੂੰ ਵੀ ਸਵਾਦ ਚ ਖਾਵਾਂਗੇ। ਤੋ ਇਸ ਤਰ੍ਹਾਂ ਖਾਲਸੇ ਦੇ ਮਨ ਵਿੱਚ ਸੀ ਇਹ ਗੱਲ। ਉਧਰੋਂ ਦੇਵ ਨੇਤ ਨਾਲ ਹੀ ਹੋਲੇ ਮਹੱਲੇ ਦਾ ਸਮਾਗਮ ਆ ਗਿਆ, ਖਾਲਸੇ ਨੇ ਆਖਿਆ ਚਲੋ ਖਾਲਸਾ ਜੀ ਦੋਵੇਂ ਕੰਮ ਕਰ ਆਉਂਦੇ ਹਾਂ।
ਦੋਹੇਰਾ ਸਿੰਘ ਆਨੰਦਪੁਰ ਜਾਤ ਤੇ ਸਿਰੰਗਾ ਕਹਿ ਟਿਗਰਾਓ,
ਉਧਰੋਂ ਚੱਲੇ ਗੁਜਰਵਾਲ ਤੋਂ ਚਲਦੇ ਚਲਦੇ ਆਨੰਦਪੁਰ ਸਾਹਿਬ ਨੂੰ ਆ ਰਹੇ ਸਨ, ਜਦੋਂ ਸਰਹੰਦ ਦੇ ਨੇੜਿਓ ਸਿੰਘ ਲੰਘਣ ਲੱਗੇ।
ਕਹੀ ਸਦੀਕੇ ਕੀ ਚੜੀ ਸਿੰਘਨ ਗਰਦ ਦਿਖਾਏ,
ਸਦੀਕ ਬੇਗ ਸੂਬਾ ਸਰਹੰਦ ਦੀ ਕਈ ਚੜੀ ਹੋਈ ਸੀ, ਕਾਛੂ ਚੜੇ ਹੋਏ ਸਨ, ਉਹ ਇਲਾਕਾ ਮਿਣਦੇ ਸਨ ਤੇ ਮਿਣ ਕੇ ਉਹਦੇ ਹਿਸਾਬ ਨਾਲ ਸਾਰੇ ਲੋਕਾਂ ਕੋਲੋਂ ਟੈਕਸ ਉਗਰਾਉਂਦੇ ਸਨ, ਜਿੰਨੀ ਕਿਸੇ ਦੀ ਜ਼ਮੀਨ ਹੁੰਦੀ ਸੀ ਉਹਦੇ ਹਿਸਾਬ ਨਾਲ ਟੈਕਸ ਮਾਮਲਾ ਲੈਂਦੇ ਸਨ। ਉਹ ਕਈ ਚੜੀ ਹੋਈ ਸਿੰਘਾਂ ਨੇ ਵੇਖਿਆ ਕਿ ਇਹਨਾਂ ਕੋਲ ਟੈਕਸ ਦੀ ਮਾਇਆ, ਇਹਨਾਂ ਨੇ ਕਈ ਇਕੱਠੀ ਕੀਤੀ ਹੋਈ ਹੈ। ਖਾਲਸੇ ਨੇ ਆਖਿਆ ਚਲੋ ਆਪਣਾ ਹਿੱਸਾ ਇਹਨਾਂ ਕੋਲ ਲੈਂਦੇ ਚੱਲੀਏ, ਹੋਲੇ ਮਹੱਲੇ ਦਾ ਸਮਾਗਮ ਮਨਾਉਣਾ, ਨਾਲੇ ਮਾਇਆ ਦੀ ਲੋੜ ਵੀ ਹੈ, ਲੰਗਰਾਂ ਵਾਸਤੇ ਮਾਇਆ ਚਾਹੀਦੀ ਹੈ ਆਨੰਦਪੁਰ ਸਾਹਿਬ, ਤੇ ਮਾਇਆ ਇਹਨਾਂ ਕੋਲ ਲੁੱਟ ਮਾਰ ਕਰਕੇ ਲਿਜਾਂਦੇ ਚੱਲੀਏ।
ਸਿੰਘਨ ਮੋੜਾ ਉਸੀ ਵੱਲ ਲਾਇਆ,
ਸਿੰਘਾਂ ਨੇ ਆਪਣਾ ਮੋੜਾ ਉਸੇ ਕਈ ਵਾਲੇ ਪਾਸੇ ਕੀਤਾ ਹੈ।
ਕਈ ਵਾਰਨ ਵੀ ਦਲ ਦੇਖ ਪਾਇਆ,
ਉਹ ਜਿਹੜੇ ਕਈ ਵਾਰ ਸਨ ਉਹਨਾਂ ਨੇ ਵੀ ਦਲ ਵੇਖਿਆ ਕਿ ਖਾਲਸਾ ਸਾਡੇ ਤੇ ਆਣ ਚੜ ਪਿਆ ਹੈ,
ਹੁਣ ਵੀ ਪਿੱਛੇ ਮੂੰਹ ਫਿਰਾਇਆ,
ਉਹਨਾਂ ਨੇ ਵੀ ਮੂੰਹ ਪਿੱਛੇ ਮੋੜ ਲਿਆ, ਸਰਹੰਦ ਸ਼ਹਿਰ ਨੂੰ ਦੌੜ ਕੇ ਵੜਨ ਲੱਗੇ।
ਹੁਣ ਕੋ ਸਮੇਂ ਉਹੀ ਬਣ ਆਇਆ,
ਹੁਣ ਉਹੀ ਸਮਾਂ ਬਣ ਆਇਆ ਦੌੜਨ ਦਾ ਨੱਠਣ ਦਾ,
ਫਿਰ ਉਹ ਜਾਤ ਸਿੰਘਨ ਲੱਖ ਲਿਓ।
ਜਦੋਂ ਸਿੰਘਾਂ ਨੇ ਵੇਖਿਆ ਕਿ ਕਈ ਮੁੜ ਕੇ ਸਰਹੰਦ ਸ਼ਹਿਰ ਨੂੰ ਮੁੜਨ ਲੱਗੀ ਹੈ,
ਅਕਾਲੀ ਹੱਲਾ ਖਾਲਸਾ ਭਇਓ,
ਅਕਾਲੀ ਹੱਲਾ ਕੀਤਾ ਖਾਲਸੇ ਨੇ, ਅਕਾਲੀ ਅਕਾਲ ਕਹਿੰਦੇ ਆ, ਬੜੀ ਤੇਜ਼ੀ ਨਾਲ ਹੱਲਾ ਬੋਲਿਆ।
ਲੋਟ ਕੋਟ ਸਿੰਘ ਅਗੈ ਸਿਦਾਰੇ,
ਇਹਨਾਂ ਨੂੰ ਸਰਹੰਦ ਵੜਨ ਤੋਂ ਪਹਿਲਾਂ ਹੀ ਸਿੰਘਾਂ ਨੇ ਘੇਰ ਲਿਆ ਤੇ ਲੁੱਟ ਕੁੱਟ ਕੇ ਇਹਨਾਂ ਕੋਲ ਜਿੰਨੀ ਮਾਇਆ ਸੀ ਉੱਥੇ ਇਲਾਕੇ ਦੀ ਟੈਕਸ ਦੀ ਇਕੱਠੀ ਕੀਤੀ ਹੋਈ ਉਹ ਖਾਲਸੇ ਨੇ ਖੋਹ ਲਈ, ਤੇ ਕਹਿੰਦੇ ਸਦੀਕ ਬੇਗ ਨੂੰ ਕਹਿ ਦਿਓ ਕਿ ਜੇ ਤੂੰ ਹਿੱਸਾ ਏਦਾਂ ਨਹੀਂ ਸੀ ਦਿੰਦਾ ਸਾਡਾ ਤੇ ਸਾਨੂੰ ਏਦਾਂ ਵੀ ਲੈਣਾ ਆਉਂਦਾ, ਪਹਿਲਾਂ ਤੈਨੂੰ ਕਿਹਾ ਸੀ ਪਿਆਰ ਨਾਲ ਦੇ ਦੇ, ਅਸੀਂ ਤਾਂ ਆਪਣਾ ਹਿੱਸਾ ਲੈਣਾ, ਜੇ ਪਿਆਰ ਨਾਲ ਨਹੀਂ ਦਿੱਤਾ ਤੇ ਫਿਰ ਸਾਨੂੰ ਏਦਾਂ ਵੀ ਲੈਣਾ ਆਉਂਦਾ, ਅਸੀਂ ਆਪਣਾ ਹਿੱਸਾ ਲੈ ਕੇ ਚੱਲੇ ਹਾਂ, ਸਦੀਕ ਬੇਗ ਨੂੰ ਕਹਿ ਦੇਈ। ਏਦਾਂ ਕਹਿ ਕੇ ਸਿੰਘ ਆਨੰਦਪੁਰ ਸਾਹਿਬ ਨੂੰ ਚਲੇ ਗਏ।
ਹੋਲਾ ਖੇਡਿਓ ਜਾਏ ਆਨੰਦਪੁਰ ਦੁਆਰੇ,
ਹੋਲੇ ਮਹੱਲੇ ਦਾ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਖਾਲਸੇ ਨੇ ਵਰਤ ਕੀਤਾ। ਆਨੰਦਪੁਰ ਸਾਹਿਬ ਜਾ ਕੇ ਖਾਲਸੇ ਪੰਥ ਨੇ 1815 ਸੰਮਤ ਬਿਕਰਮੀ ਦਾ ਇਹ ਸਾਲ ਹੈ ਜਦੋਂ ਖਾਲਸੇ ਨੇ ਹੋਲੇ ਮਹੱਲੇ ਦਾ ਸਮਾਗਮ ਆਨੰਦਪੁਰ ਸਾਹਿਬ ਜਾ ਕੇ ਮਨਾਇਆ, ਮਹੱਲਾ ਖੇਡਿਆ ਖਾਲਸੇ ਨੇ।
ਦੋਹੇਰਾ ਸੁਣੀ ਸਦੀ ਕੇ ਬੇਗਿਓ ਤੁਰਤ ਕੀਨੀ ਪੋਜ ਤਿਆ।
ਜਦੋਂ ਸਦੀਕੇ ਨੇ ਇਹ ਗੱਲ ਸੁਣੀ ਕਿ ਮੇਰੀ ਕਈ ਖਾਲਸੇ ਨੇ ਮਾਰ ਲਈ ਹੈ, ਇਹ ਸੁਣ ਕੇ ਇਹਨੇ ਆਪਣੀ ਫੌਜ ਤਿਆਰ ਕੀਤੀ। ਕਹਿੰਦਾ ਏਦਾਂ ਤਾਂ ਨਹੀਂ, ਮੈਂ ਵੀ ਸਿੰਘਾਂ ਕੋਲੋਂ ਬਦਲਾ ਲੈਣਾ। ਇਹ ਭੁੱਲ ਗਿਆ ਵੀ ਇਹ ਉਹ ਸਿੰਘ ਨੇ ਜਿਹਨਾਂ ਨੇ ਇੱਥੋਂ ਕਾਬਲੀਆਂ ਨੂੰ ਕੱਢ ਕੇ ਅਟਕ ਦਰਿਆ ਪਾਰ ਕਰਾਇਆ ਤੇ ਇਹ ਸਰਹੰਦ ਸ਼ਹਿਰ ਦਾ ਰਾਜ ਮੈਨੂੰ ਇਹਨਾਂ ਸਿੰਘਾਂ ਨੇ ਦਿੱਤਾ। ਇਹਨੇ ਆਖਿਆ ਮੇਰੀ ਕਈ ਲੁੱਟ ਲਈ ਆ ਸਿੰਘਾਂ ਨੇ ਤੇ ਮੈਂ ਇਹਨਾਂ ਕੋਲੋਂ ਹੁਣ ਬਦਲਾ ਲੈਣਾ। ਸਦੀਕ ਬੇਗ ਨੇ ਸਰਹੰਦ ਸ਼ਹਿਰ ਵਿੱਚ ਫੌਜ ਇਕੱਠੀ ਕਰ ਲਈ।
ਜਾਏ ਪਰੇ ਉਹ ਡੇਰੇ ਉੱਤੇ ਅਚਾਨਕ ਸਾਈ ਵਾਲ,
ਖਾਲਸਾ ਜੀ ਸਾਈ ਵਾਲ ਨਗਰ ਹੈ, ਉੱਥੇ ਜਾ ਕੇ ਨੇ ਖਾਲਸੇ ਦਾ ਡੇਰਾ ਸੀ, ਇਹਨੇ ਆਪਣੀ ਫੌਜ ਲਿਜਾ ਕੇ ਹਮਲਾ ਬੋਲ ਦਿੱਤਾ।
ਤੋਪ ਜੰਬੂਰਨ ਛਲਕ ਚਲਾਏ।
ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਏਦਾਂ ਇਹ ਤੁਰਕ ਅਚਾਨਕ ਹਮਲਾ ਕਰ ਦੇਣਗੇ। ਸਿੰਘ ਤਾਂ ਬੇਫਿਕਰ ਹੋ ਕੇ ਡੇਰਾ ਕਰੀ ਬੈਠੇ ਸਨ ਆਰਾਮ ਨਾਲ। ਇਹਨੇ ਅਚਾਨਕ ਜਾ ਕੇ ਹਮਲਾ ਬੋਲ ਦਿੱਤਾ, ਤੋਪਾਂ ਚਲਾ ਦਿੱਤੀਆਂ, ਛਲਕਾਂ ਚਲਾ ਦਿੱਤੀਆਂ।
ਸਿੰਘਨ ਭੁੱਲ ਸਭੋ ਸੁਧ ਗਏ।
ਸਿੰਘਾਂ ਨੂੰ ਇੱਕਦਮ ਸੁਧ ਬੁੱਧ ਭੁੱਲ ਗਈ, ਅਚਾਨਕ ਬੈਠੇ ਬਿਠਾਇਆ ਆਰਾਮ ਨਾਲ ਬੈਠੇ, ਅਚਾਨਕ ਹੱਲਾ ਹੋ ਜਾਏ, ਇਕਦਮ ਤੋਪਾਂ ਚੱਲ ਪੈਣ, ਗੋਲੀਆਂ ਚੱਲ ਪੈਣ, ਇਕਦਮ ਸਿੰਘ ਪਰੇਸ਼ਾਨ ਹੋ ਗਏ।
ਚੰਗੀ ਫੌਜ ਸੋ ਲੈ ਗਏ।
ਉਹਨਾਂ ਵਿੱਚੋਂ ਜਿਹੜੀ ਬਹੁਤੀ ਫੌਜ ਸੀ ਹੋਲੇ ਮਹੱਲੇ ਦੇ ਸਮਾਗਮ ਤੇ ਆਨੰਦਪੁਰ ਸਾਹਿਬ ਗਈ ਹੋਈ ਸੀ।
ਔਰ ਖਿੰਡੀ ਦੀ ਖਰੀਦ ਜੋ ਲਏ।
ਬਹੁਤੀ ਫੌਜ ਜਿਹੜੀ ਸੀ ਉਹ ਸੌਦਾ ਪੱਤਾ ਖਰੀਦਣ ਵਾਸਤੇ ਇਧਰ ਸੱਜੇ ਖੱਬੇ ਗਈ ਹੋਈ ਸੀ।
ਕੋ ਕਾਸ ਕੋ ਲੱਕੜੀ ਕਾਰ।
ਕਈ ਸਿੰਘ ਘਾਹ ਵੱਢਣ ਗਏ ਹੋਏ ਸਨ, ਕਈ ਲੱਕੜੀਆਂ ਇਕੱਠੀਆਂ ਕਰਨ ਗਏ ਹੋਏ ਸਨ।
ਖਿੰਡੀ ਫੌਜ ਇਹ ਸਿੰਘ
ਸਿੰਘਾਂ ਦੀ ਫੌਜ ਖਿੰਡੀ ਹੋਈ ਸੀ, ਥੋੜੀ ਜੀ ਫੌਜ ਸਾਈਵਾਲ ਡੇਰੇ ਦੇ ਵਿੱਚ ਸੀ।
ਸਕਿਓ ਨਾ ਕੋ ਸੰਭਾਲ ਲੜਾਏ।
ਉਸ ਵੇਲੇ ਕਿਸੇ ਸਿੰਘ ਕੋਲੋਂ ਲੜਾਈ ਸੰਭਾਲੀ ਨਹੀਂ ਗਈ।
ਸਭ ਨੱਠ ਤੁਰੇ ਪੱਗ ਜੁੱਤੀ ਨਾ ਪਾਏ।
ਇਹੋ ਜਿਹੀ ਹਾਲਤ ਬਣੀ ਵੀ ਸਿੰਘਾਂ ਨੂੰ ਭੱਜਣਾ ਪੈ ਗਿਆ, ਕਈਆਂ ਨੂੰ ਪੈਰਾਂ ਚ ਜੁੱਤੀ ਪਾਣੀ ਵੀ ਨਸੀਬ ਨਹੀਂ ਹੋਈ, ਨੰਗੇ ਪੈਰੀ ਦੌੜਨਾ ਪਿਆ।
ਕਿਚਵਰ ਅਰੇ ਸੁਪਿੰਡ ਮਜਹਾ।
ਜਿਹੜੇ ਨਗਰ ਸੀ ਸਾਈਵਾਲ, ਕੁਝ ਕੁ ਸਿੰਘ ਤਾਂ ਪਿੰਡ ਦੇ ਵਿੱਚ ਜਾ ਕੇ ਵੜ ਗਏ ਲੁਕਣ ਵਾਸਤੇ।
ਤੇ ਜੋ ਮਿਸਲਾ ਮੈਂ ਸਰਦਾਰ।
ਜਿਹੜੇ ਸਿੰਘ ਮਿਸਲਾਂ ਦੇ ਸਰਦਾਰ ਸਨ।
ਸਿੰਘਪੁਰੀਏ ਆਲੂ ਵਾਲ ਸੋ ਇੱਕ।
ਇੱਕ ਸਿੰਘਪੁਰੀਏ ਮਿਸਲ ਦਾ ਜਥੇਦਾਰ, ਆਲੂ ਵਾਲੀਆ ਮਿਸਲ ਦਾ ਜਥੇਦਾਰ।
ਡੱਲੇ ਵਾਲੀਓ ਸਭ ਖੜੇ ਮਿਕ।
ਔਰ ਡੱਲੇ ਵਾਲੀਆਂ ਦੀ ਮਿਸਲ ਦੇ ਜਿਹੜੇ ਜਥੇਦਾਰ ਸਨ।
ਸਿੰਘ ਸੰਗਤ ਸਿੰਘ ਨਿਸ਼ਾਨੇ ਵਾਲਿਓ।
ਭਾਈ ਸੰਗਤ ਸਿੰਘ ਜੀ ਜਿਹੜੇ ਨਿਸ਼ਾਨਾ ਵਾਲੀ ਮਿਸਲ ਦੇ ਜਥੇਦਾਰ ਹਨ।
ਨਿਹੰਗ ਸ਼ਹੀਦ ਉਹ ਸੋਢੀ ਅਕਾਲ।
ਸ਼ਹੀਦਾਂ ਦੀ ਜਿਹੜੀ ਮਿਸਲ ਹੈ ਨਿਹੰਗ ਸਿੰਘਾਂ ਦੀ, ਖਾਲਸੇ ਦੀ, ਉਹ ਸੋਢੀਆਂ ਦੀ ਜਿਹੜੀ, ਸਾਰੇ ਵੱਡੇ ਸਾਹਿਬਜ਼ਾਦੇ ਸਨ ਸੋਢੀਆਂ ਦੀ ਅੰਸ ਵੰਸ਼ ਚੋਂ, ਇਹ ਉਹਨਾਂ ਦੀ ਜਿਹੜੀ ਮਿਸਲ ਹੈ, ਉਹਨਾਂ ਦੇ ਜਿਹੜੇ ਜਥੇਦਾਰ ਹਨ।
ਸ਼ਿਆਮ ਸਿੰਘ ਪਾਸ ਕਰੋੜਾ ਸਿੰਘ ਖੜਾ।
ਜਥੇਦਾਰ ਸ਼ਿਆਮ ਸਿੰਘ ਜੀ ਕਰੋੜਾ ਸਿੰਘ, ਇਹ ਕਰੋੜ ਸਿੰਘੀਆਂ ਮਿਸਲ ਦੇ ਜਥੇਦਾਰ ਹਨ।
ਬਹੁਤ ਸਰਦਾਰ ਲੈ ਉਹਾਂ ਅਲਾ।
ਬਹੁਤ ਸਾਰੇ ਸਰਦਾਰਾਂ ਨੂੰ ਨਾਲ ਲੈ ਕੇ ਇੱਕ ਵਾਰੀ ਤੁਰਕਾਂ ਨਾਲ ਅੜ ਕੇ ਇਹਨਾਂ ਨੇ ਮੁਕਾਬਲਾ ਕੀਤਾ।
ਪੰਜ ਮਿਸਲ ਸੀ ਮਾਝੇ ਵੱਲ।
ਇਹ 6 ਮਿਸਲਾਂ ਤਾਂ ਇੱਥੇ ਸਨ, ਬਾਕੀ ਜਿਹੜੀਆਂ 5 ਮਿਸਲਾਂ ਸਨ ਉਹ ਮਾਝੇ ਦੇ ਇਲਾਕੇ ਵਿੱਚ ਸਨ।
ਵਹੀਰ ਉਤਰੇ ਉੱਥੋਂ ਇਨ ਤੋਂ ਚੱਲ।
ਇੱਦਾਂ ਇਹਨਾਂ ਦਾ ਵਹੀਰ ਇੱਥੇ ਉਤਰਿਆ ਹੋਇਆ ਸੀ।
ਆਪੋ ਆਪਣੀ ਕਰਤ ਕੜਾਈ।
ਸਾਰੀਆਂ ਮਿਸਲਾਂ ਨੇ ਆਪੋ ਆਪਣੀ ਤਕੜਾਈ ਕੀਤੀ।
ਬੈਠੇ ਸਿੰਘ ਚੁਫੇਰ ਬਣਾਏ।
ਫੇਰੇ ਸਿੰਘਾਂ ਨੇ ਇੱਕ ਵਾਰੀ ਤਿਆਰੀ ਕਰਕੇ ਮੁਕਾਬਲਾ ਕੀਤਾ।
ਅਰੇ ਖੜਾ ਉਹਾਂ ਸਰਦਾਰ।
ਜਿੰਨੇ ਸਰਦਾਰ ਸਨ ਮਿਸਲਾਂ ਦੇ ਅੱਗੇ ਖਲੋ ਕੇ ਅੜ ਰਹੇ ਹਨ।
ਚੱਲੀ ਲੜਾਈ ਘੜੀ ਇੱਕ ਵਾਰ।
ਘੜੀ ਇੱਕ ਵਾਰ ਤਾਂ ਸਿੰਘਾਂ ਨੇ ਲੜਾਈ ਚੱਲੀ ਹੈ।
ਤੋ ਤੋਪਨ ਆਏ ਨੇੜੇ ਧਰੇ।
ਇਹਨਾਂ ਨੂੰ ਸਦੀਕ ਬੇਗ ਸਰਹੰਦ ਦੀਆਂ ਫੌਜਾਂ ਦੀਆਂ ਤੋਪਾਂ ਨੇੜੇ ਆ ਗਈਆਂ।
ਭਰ ਭਰ ਟੱਕੀਆਂ ਮਾਰ ਤਿੰਨ ਕਰੇ।
ਮਾਰ ਮਾਰ ਕੇ ਗੋਲੇ ਇਹਨਾਂ ਨੇ ਸਿੰਘਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਖੁਆਰ ਕੀਤਾ।
ਸਿੰਘਨ ਕੇ ਤੈ ਲਗੇ ਨਾ ਪੈਰ।
ਖਾਲਸੇ ਦੇ ਇੱਕ ਵਾਰੀ ਪੈਰ ਉਥੋਂ ਹੱਲ ਗਏ, ਸਿੰਘਾਂ ਦੇ ਪੈਰ ਨੀ ਲੱਗੇ ਸਾਹਮਣੇ।
ਨੱਠੇ ਸਿੰਘ ਉਨ ਤੇ ਮੰਨਦੇ।
ਸਿੰਘਾਂ ਨੂੰ ਇੱਥੋਂ ਹਰਨ ਭਰਨ ਹੋਣਾ ਪਿਆ।
ਭਾਰ ਬਰਦਾਰੀ ਵਾਈ ਰਹੇ।
ਭਾਰ ਬਰਦਾਰੀ ਸੀ, ਭਾਰ ਚੁੱਕਣ ਵਾਲੇ ਜਿਹੜਾ ਸਮਾਨ ਸੀ ਸਿੰਘਾਂ ਦਾ ਉੱਥੇ ਰਹਿ ਗਿਆ।
ਕੌਣ ਚੁੱਕੈ ਹੁਆ ਜ਼ਿੰਦਗੀ
ਪਈ, ਉਹ ਸਮਾਨ ਚੁੱਕਦਾ ਕੌਣ? ਉਹ ਤਾਂ ਸਿੰਘਾਂ ਨੂੰ ਜਾਨ ਬਚਾਉਣ ਦੀ ਪਈ ਸੀ, ਸਮਾਨ ਉੱਥੇ ਹੀ ਧਰਿਆ ਧਰਾਇਆ ਰਹਿ ਗਿਆ।
ਦੋਹੇਰਾ ਕੋਸ ਦੋਏ ਤਿੰਨ ਜਾਏਕਾ ਹੁਆ ਸਿੰਘ ਆਇਓ ਰੋ।
ਸਿੰਘ ਇੱਥੋਂ ਅੱਗੇ ਦੌੜੇ ਨਾ, ਦੋ ਤਿੰਨ ਕੁ ਤੱਕ ਅੱਗੇ ਚਲੇ ਗਏ। ਸਿੰਘਾਂ ਆਖਿਆ ਵੀ ਕਿੰਨਾ ਕੁ ਦੌੜਾਂਗੇ, ਸਰਹੰਦ ਦੀ ਫੌਜ ਪਿੱਛੇ ਪਿੱਛੇ ਵੱਧਦੀ ਆ ਰਹੀ ਆ, ਪਿੱਛੇ ਨੀ ਮੁੜ ਰਹੀ। ਫਿਰ ਸਿੰਘਾਂ ਨੂੰ ਵੀ ਰੋਸ ਆਇਆ,
ਖੜੇ ਅੜੇ ਮੁੜ ਮੁੜ ਲੜੈ ਮਰੈ ਮਰੈ ਵੀ ਉਸ।
ਹੁਣ ਸਿੰਘ ਵੀ ਖਲੋ ਕੇ ਅੜ ਕੇ ਮੁੜ ਮੁੜ ਕੇ ਲੜਨ ਲੱਗੇ ਨੇ, ਬੜੇ ਰੋਸ ਵਿੱਚ ਆ ਕੇ ਤੁਰਕਾਂ ਦੇ ਆਹੂ ਲਾਹਣ ਲੱਗੇ ਹਨ।
ਚੋਪਈ ਤੋਪ ਜੰਬੂਰਨ ਉਨ ਦੂਰ ਰਹੇ,
ਤੁਰਕਾਂ ਦੀਆਂ ਜਿਹੜੀਆਂ ਤੋਪਾਂ ਜਮੂਰ ਸੀ ਉਹ ਜਦੋਂ ਦੌੜੇ ਨਾ ਪਿੱਛੇ, ਉਹ ਪਿੱਛੇ ਰਹਿ ਗਈਆਂ, ਕਿਉਂਕਿ ਤੋਪਾਂ ਜਮੂਰਾਂ ਨੂੰ ਤਾਂ ਹੌਲੇ ਹੌਲੇ ਖਿੱਚ ਕੇ ਲਿਆਉਣਾ ਸੀ, ਉਹ ਪਿੱਛੇ ਰਹਿ ਗਈਆਂ।
ਸਿੰਘ ਬੰਦੂਕਾਂ ਮਾਰਨ ਡੇ,
ਸਿੰਘਾਂ ਦੇ ਦਾਲ ਲੱਗ ਗਏ। ਹੁਣ ਸਿੰਘਾਂ ਨੇ ਬੰਦੂਕਾਂ ਦੀਆਂ ਗੋਲੀਆਂ ਭਰ ਭਰ ਕੇ ਮਾਰਿਆ ਮੁਗਲਾਂ ਨੂੰ,
ਮਾਰ ਮੁਗਲਾਂ ਕੇ ਘੋੜੇ ਗੇਰੇ,
ਮਾਰ ਮਾਰ ਕੇ ਮੁਗਲਾਂ ਨੂੰ ਘੋੜਿਆਂ ਤੋਂ ਸੁੱਟਿਆ ਹੈ।
ਮਾਰ ਮੁਗਲਾਂ ਕੋ ਸੀਸ ਸਫੋਰੇ,
ਬੜੇ ਮੁਗਲਾਂ ਦੇ ਸਿਰ ਤੋੜ ਦਿੱਤੇ ਹਨ।
ਸਰਦਾਰਨ ਤੈ ਮਿਲ ਅੜਨਾ ਕੀਓ,
ਸਰਦਾਰ ਸਨ ਆਲੂ ਵਾਲੀਏ ਮਿਸਲ ਦੇ ਜਥੇਦਾਰ ਜੱਸਾ ਸਿੰਘ ਜੀ, ਸਿੰਘਪੁਰੀਏ ਮਿਸਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ, ਏਦਾਂ ਸਾਰੇ ਜਥੇਦਾਰ ਲੜਨ ਲੱਗੇ ਹਨ।
ਸੂਰਨ ਨੇ ਮੁੜ ਹੱਲਾ ਦਿਓ,
ਸੂਰਮਿਆਂ ਨੇ ਚੰਗੀ ਤਰ੍ਹਾਂ ਜ਼ੋਰ ਦਾ ਹੱਲਾ ਬੋਲਿਆ ਸਦੀਕ ਬੇਗ ਤੇ।
ਦੋਕ ਤੀਰ ਸੀ ਨੇਜੇ ਕਮਾਨ,
ਬੰਦੂਕਾਂ ਤੀਰ ਨੇਜੇ ਕਮਾਨਾਂ ਚੱਲੀਆਂ ਹਨ।
ਮਾਰ ਮੁਗਲ ਕੀਨੋ ਪਛੇ ਮਾਰ,
ਜਿੰਨੇ ਮੁਗਲ ਸਨ ਮਾਰ ਕੇ ਇੱਕ ਵਾਰੀ ਇਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਮਾਰ ਮੁਗਲ ਪਾਛੇ ਕੀਏ ਬੜੇ ਤੋਪਨ ਸੋ ਜਾਏ,
ਮਾਰ ਕੇ ਮੁਗਲਾਂ ਨੂੰ ਪਛਾਂ ਭਜਾਇਆ ਤੇ ਮੁਗਲ ਵੀ ਭੱਜ ਕੇ ਉੱਥੇ ਆ ਵੜੇ ਹਨ।
ਤੋਪਨ ਸੋ ਜਾਏ,
ਉਹਨਾਂ ਦੀਆਂ ਤੋਪਾਂ ਤੇ ਰਹਿਕਲੇ ਪਏ ਸਨ।
ਸਿੰਘ ਵੀ ਹੁਆ ਖੜ ਬਏ ਟੂਟੇ ਫੂਟੇ ਲਏ ਮਿਲਾਏ,
ਸਿੰਘ ਵੀ ਉੱਥੇ ਜਾ ਖਲੋਤੇ, ਜਿੰਨੇ ਜ਼ਖਮੀ ਆਦਿਕ ਸਿੰਘ ਸਨ ਉਹ ਸਿੰਘਾਂ ਨੇ ਆਪਣੇ ਨਾਲ ਰਲਾ ਲਏ।
ਕਈ ਸਿੰਘ ਤੇ ਪਿੰਡੀ ਰਹੇ,
ਕਈ ਸਿੰਘ ਉੱਥੇ ਸਾਈਵਾਲ ਪਿੰਡ ਚ ਰਹਿ ਗਏ ਸਨ।
ਰਹੇ ਭੂਲੇ ਤੈ ਆਵਤ ਪਏ,
ਉਹ ਵੀ ਖਾਲਸੇ ਦੇ ਨਾਲ ਆ ਕੇ ਰਲ ਗਏ।
ਜੋ ਜੋ ਜ਼ਖਮੀ ਸਿੰਘਨ ਲੱਭ ਲਏ,
ਜਿੰਨੇ ਜ਼ਖਮੀ ਸਨ ਸਾਰੇ ਇਕੱਠੇ ਕਰ ਲਏ ਸਿੰਘਾਂ ਨੇ।
ਸਿੰਘਨ ਚੱਕ ਸਮੂਰੇ,
ਉਹਨਾਂ ਨੂੰ ਸਭ ਨੂੰ ਜ਼ਖਮੀਆਂ ਨੂੰ ਅੱਗੇ ਤੋੜ ਲਿਆ, ਅੱਗੇ ਲਾ ਲਿਆ।
ਬਹੁਤ ਜ਼ਖਮ ਸਰਦਾਰਨ ਖਾਏ,
ਜਿੰਨੇ ਸਰਦਾਰ ਸਨ ਇੱਥੇ ਮਿਸਲਾਂ ਦੇ ਉਹ ਵੀ ਜ਼ਖਮੀ ਹੋਏ।
ਕਿਸੇ ਇੱਕ ਕਿਸ ਦੋਏ ਜ਼ਖਮ,
ਕਿਸੇ ਨੂੰ ਇੱਕ ਤੇ ਕਿਸੇ ਨੂੰ ਦੋ ਫੱਟ ਲੱਗੇ।
ਖੜ ਕਰ ਲੱਗੇ ਬਦਾਮਨ ਸੋ,
ਹੁਣ ਸਿੰਘਾਂ ਨੇ ਆਪਣੇ ਜ਼ਖਮ ਬਣਾਏ ਹਨ।
ਐਸੀ ਪ੍ਰੀਤ ਭਈ ਵੱਲ ਦੋ,
ਇਹੋ ਜੀ ਖਾਲਸਾ ਜੀ ਜੰਗ ਹੋਇਆ, ਇਹੋ ਜਿਹਾ ਯੁੱਧ ਹੋਇਆ ਹੈ।
ਜੱਸਾ ਸਿੰਘ ਨਿਜ ਤੈ ਫਟਿਓ ਲੱਗੇ ਜ਼ਖਮ ਉਸ ਦੋਏ,
ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਏ ਨੂੰ ਵੀ ਜ਼ਖਮ ਲੱਗੇ, ਦੋ ਫੱਟ ਲੱਗੇ ਜੱਸਾ ਸਿੰਘ ਆਲੂ ਵਾਲੀਏ ਦੇ ਤਨ ਤੇ।
ਪਹੁੰਚੇ ਡਰੋਲੀ ਕਰ ਡੇਰ ਪਯੋ ਚੰਗੀ ਤੇ ਸੋਏ,
ਚੱਲ ਕੇ ਸਿੰਘ ਡਰੋਲੀ ਮੋਗੇ ਦੇ ਨੇੜੇ ਉੱਥੇ ਜਾ ਪਹੁੰਚੇ ਤੇ ਉੱਥੇ ਜਾ ਕੇ ਆਪਣੇ ਜ਼ਖਮਾਂ ਦਾ ਇਲਾਜ ਕਰਾਇਆ।
ਸਦੀਕੇ ਨੇ ਮਗਰੋਂ ਤਾਂ ਨਜ਼ਰਾਨਾ ਦਿਓ ਕਲਾਏ,
ਸਦੀਕੇ ਨੇ ਕੀ ਕੀਤਾ, ਸੂਬੇ ਸਰਹੰਦ ਨੇ ਪਿੱਛੋਂ ਖਾਲਸੇ ਕੋਲ ਨਜ਼ਰਾਨਾ ਭੇਜ ਦਿੱਤਾ। ਪਹਿਲਾਂ ਤਾਂ ਲੜਾਈ ਕੀਤੀ, ਪਿੱਛੋਂ ਇਹਨੇ ਵੇਖਿਆ ਵੀ ਹੁਣ ਖਾਲਸੇ ਨੇ ਦੁਬਾਰਾ ਆਉਣਾ ਮੇਰੇ ਤੇ, ਇਹਨੇ ਪਹਿਲਾਂ ਹੀ ਖਾਲਸੇ ਦੇ ਕੋਲ ਆਪਣਾ ਨਜ਼ਰਾਨਾ ਭੇਜ ਦਿੱਤਾ।
ਉਧਾਰੇ ਉਤਾਰੇ ਉਹ ਤੁਰਤੇ ਅਬ ਹਮ ਤੁਮ ਬਈ ਪਰਾਏ,
ਕਹਿਣ ਲੱਗਾ ਖਾਲਸੇ ਨੂੰ ਸਦੀਕ ਬੇਗ, ਕਹਿੰਦਾ ਜੀ ਮੈਂ ਆਪਣਾ ਉਧਾਰ ਲਾਇਆ ਤੁਹਾਡੇ ਤੇ, ਤੁਸੀਂ ਮੇਰੇ ਤੇ ਭਾਜੀ ਚਾੜੀ ਸੀ ਮੈਂ ਮੋੜੀ ਆ, ਤੁਸੀਂ ਮੇਰੀ ਕਈ ਲੁੱਟੀ ਸੀ ਮੈਂ ਤੁਹਾਡੇ ਤੇ ਹਮਲਾ ਕਰ ਦਿੱਤਾ, ਹੁਣ ਆਪਣਾ ਹਿਸਾਬ ਕਿਤਾਬ ਜਿਹੜਾ ਪਹਿਲਾਂ ਉਹ ਬਰਾਬਰ ਹੋ ਗਿਆ, ਇਸ ਕਰਕੇ ਖਾਲਸਾ ਜੀ ਹੁਣ ਆਪਾਂ ਉਹੀ ਭਰਾਇਆ ਜਿਵੇਂ ਪਹਿਲਾਂ ਸੀ। ਏਦਾਂ ਸਦੀਕ ਬੇਗ ਨੇ ਖਾਲਸੇ ਕੋਲ ਨਜ਼ਰਾਨਾ ਭੇਜ ਦਿੱਤਾ।
ਯਾ ਕੋ ਗੁੱਸੋ ਤੁਸੀਂ ਨਾ ਕਰਿਓ,
ਖਾਲਸਾ ਜੀ ਇਸ ਗੱਲ ਦਾ ਗੁੱਸਾ ਨਾ ਕਰਿਓ, ਜੇ
ਅਹੀ ਲੁੱਟੀ ਅਮਨੈ ਚਿਤ ਦਰਿਓ,
ਸਾਡੀ ਕਈ ਲੁੱਟੀ ਸੀ, ਮੇਰਾ ਖਜ਼ਾਨਾ ਲੁੱਟਿਆ ਸੀ, ਹੁਣ ਉਹ ਮੈਂ ਆਪਣੇ ਚਿੱਤ ਚ ਨੀ ਰੱਖੀ।
ਸਿੰਘਨ ਕਹਿਓ ਅਮਨਿਤ ਯੈ ਕਾਰ,
ਨਜ਼ਰਾਨਾ ਭੇਜਿਆ ਇਹਨਾਂ ਨੇ, ਵਕੀਲ ਭੇਜੇ, ਸਿੰਘ ਕਹਿੰਦੇ ਸਾਡਾ ਤਾਂ ਇਹੀ ਕੰਮ ਹੈ, ਜੇ ਕੋਈ ਨਾ ਦੇਵੇਗਾ ਤੇ ਸਾਨੂੰ ਲੁੱਟ ਮਾਰ ਕਰਨੀ ਆਉਂਦੀ ਹੈ।
ਲੜੈ ਮਰੈ ਨੇ ਤੁਰਕਨ ਲਾਲ,
ਤੁਰਕਾਂ ਨਾਲ ਲੜਨਾ ਤੇ ਮਰਨਾ ਇਹ ਸਾਡਾ ਕੰਮ ਹੈ।
ਤੈ ਨਜ਼ਰਾਂ ਨੇ ਉਹ ਦੇਰ ਲਗਾਈ तो खालसे कई लुटाए।
नजराने तो देर लगाई दिता नहीं नजराना ते खालसे ने तेरी कई लुट ली।
अगे खालसे सो खोटी करे सिंह लुटन ते फिर कब टरे।
सदीक बेग ना समझ के अगो असी खैर गुजारांगे जे अगों तू नजराना भेट लेट कीता ना जिवें आ हुण भेजा एदा समय सिर पहुंच जाया करे। जे अगों देर कीती ते फिर आ इसे तरह तेनू लुट मार कर दे रहांगे।
गल वकील उन सुला ठहराई
एदा एक बार फिर सदीक बेग ते खालसे दी सुला होगी वकीलां ने करा दिती।
ते नजरानो ओ सवाई
नजराना है सदीक बेग पहला देंदा सी उहदे नाल दुगणा नजराना इहने खालसे नू भेट कीता।
सो पयो तो 15 साल
इस तरह खालसा जी 1815 संमत विक्रमी दा साल है।
नित प्रत वधै यो सिंह ने इकबाल
एदा खालसे दा इकबाल दिन प्रति दिन बुलंद होन लगा है। खालसे दा इकबाल दिन प्रति दिन वधन लगा है। खालसे पंथ दी चढ़दी कला दी कथा आप जी अगलिया प्रसंगा विच प्रकरणा विच सरवण करोगे।